पृथ्वी की दासी फिरी खोजत दुर्मत नार एक ने कै तीरज दई तोहे करो मैं कार।
वाहिगुरु जी का खालसा वाहिगुरु जी की फतेह। आव हो भैणे गल मिल है अंक सहेलड़िया मिलकर करह कहानियां समर्थ कंत किया है। अत्यंत बड़े भाग हैं कि आप समूह माई भाई दीना बंधु भगत बच्छल अनाथ नाथ श्री गुरु ग्रंथ साहिब जी महाराज गुरुदेव जी दे परम पवित्र चरणा कमलों च संध्या समय दे दवाना च एकत्र होके हाजरियां भर के सतगुरां दा पावन पवित्र इतिहास आप जी सरवण कर रहे हो। छेवें पातशाह मीरी पीरी दे मालक पंज प्याले पंज पीर छठम पीर बैठा गुर भारी अर्जन काया पलट कै मूर्त हर गोबिंद सवारी चली पीढ़ी सोढ़ियां रूप दिखावन वारो वारी दल भंजन गुर सूरमा बड जोधा बहो पर उपकारी। ऐसे सतगुरु छेवें पातशाह गुरु हरगोबिंद साहब जी महाराज जी दे प्रकाश की खुशी जिथे सारे सिखां विच आए नगर नगर ग्राम ग्राम वधाइयां वज रही ने। श्री हरगोबिंद साहब जी महाराज जी दे प्रकाश दियां खुशियां मनाईयां जा रही ने। उथे गुरु घर नाल वैर ते विरोध की बिरती रखण वाले बाबा पृथ्वी चंद इन्हां दे घर दे विच सोग की लहर है दुख की लहर है। करमो जो पृथ्वी चंद की घरवाली ते छेवें पातशाह की ताई है बाबे पृथ्वी चंद नूं कहिंदी जी तुहाडे वचन सच नहीं होए तुसी तां सराप दिता सी कि गुरु अर्जन साहब दे घर पुत्र नहीं होवेगा पर साडे शरीकां दे घर तां पुत्र जन्म लैके आ चुका है। पृथ्वी चंद अपनी गल नूं बदलण वास्ते बोलिया के गंगा ने बाबा बुढ़ा साहब जी की बड़ी सेवा कीती है। मैं सुनिया वो बड़ी भावना नाल सत्कार नाल बाबा बुढ़ा साहब कोल गई नंगे पैरी पैरां च जोड़ा तक नहीं सी पाया सिर ते भार चुक के लैके गई ते वड्डे पुरख जेड़े ने वो छोटियां दी सेवा वेख के रीझदे ने ते बाबा बुढ़ा साहब जड़े गुरु नानक साहब दे भी संगी रहे ने उन्हां दा वार हो गया उन्हां दा बचन हो गया ते वो बचन फली भूत होया ते गुरु अर्जन साहब दे घर पुत्र दा जन्म होया। पर फिर की होया कोई गल नहीं हाले वो वड्डा तां नहीं हो गया हुण कोई तू ऐसा तरीका लब जिस तरीके नाल आपां उहनूं मार सकीए। शरीकां दे घर दे सपुत्र नूं मार के उस घर दा जो कुछ भी है उहदे मालक फिर आपां बणांगे। करमो ने जदों इह गल सुनी ते इहदी इक दासी सी क्रूर करमा भैड़े करमा वाली उहदे नाल गल्लां करदी है ਦੱਸ ਕਿਸ ਤਰੀਕੇ ਨਾਲ ਆਪਾਂ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰ ਸਕਦੇ ਹਾਂ। ਤੇ ਇਹਦੀ ਦਾਸੀ ਕਹਿੰਦੀ ਆ ਵੀ ਕੋਈ ਐਸੀ ਇਸਤਰੀ ਹੋਵੇ ਜਿਹੜੀ ਉੱਥੇ ਜਾਵੇ ਔਰ ਉੱਥੇ ਜਾ ਕੇ ਸਾਡਾ ਇਹ ਕੰਮ ਕਰੇ। ਤੇ ਕਰਮੋਂ ਕਹਿੰਦੀ ਫਿਰ ਇਹੋ ਜਿਹੀ ਇਸਤਰੀ ਦੀ ਭਾਲ ਕਰ, ਜੋ ਉਹ ਮੂੰਹ ਮੰਗੇਗੀ ਮੈਂ ਦੇਵਾਂਗੀ। ਜੇ ਆਪਾਂ ਨੂੰ ਇਹੋ ਜਿਹੀ ਕੋਈ ਇਸਤਰੀ ਲੱਭ ਜਾਏ, ਕੋਈ ਐਸੀ ਦਾਈ ਲੱਭ ਜਾਏ ਜਿਹੜੀ ਜਾ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਚ ਬਿਠਾਵੇ ਔਰ ਉਹਨਾਂ ਨੂੰ ਜਾਨੋ ਹੀ ਮਾਰ ਮੁਕਾਵੇ, ਤੇ ਸਾਰੀਆਂ ਖੁਸ਼ੀਆਂ ਮੈਂ ਉਹਦੀ ਝੋਲੀ ਚ ਪਾ ਦਿਆਂਗੀ, ਬਹੁਤ ਸਾਰੀ ਮਾਇਆ ਪਦਾਰਥ ਵਸਤੂਆਂ ਮੈਂ ਉਹਦੇ ਘਰ ਚ ਪਹੁੰਚਦੀਆਂ ਕਰਾਂਗੀ। ਕਰਮੋ ਇਸ ਤਰ੍ਹਾਂ ਆਪਣੀ ਦਾਸੀ ਨੂੰ ਇਹ ਕਹਿ ਕੇ ਇਹਦੀ ਡਿਊਟੀ ਲਾ ਦਿੱਤੀ ਕਿ ਤੂੰ ਭਾਲ ਕਰ ਐਸੀ ਕਿਸੇ ਇਸਤਰੀ ਦੀ। ਤੋ ਇਹ ਭਾਲ ਕਰ ਰਹੀ ਹੈ, ਲੱਭ ਰਹੀ ਹੈ, ਆਖਿਰਕਾਰ ਇੱਕ ਐਸੀ ਕਰੂਰ ਕਰਮਾ ਇਸਤਰੀ ਇਹਨੂੰ ਮਿਲ ਗਈ ਜਿਹੜੀ ਤਿਆਰ ਹੋ ਗਈ ਕਿ ਮੈਂ ਜਾਵਾਂਗੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦੇ ਪ੍ਰਤਾਪ ਦੀ ਕਥਾ ਹੈ ਕਿ ਸਾਹਿਬਾਂ ਦੇ ਪ੍ਰਤਾਪ ਅੱਗੇ ਕਿਸੇ ਦੋਖੀ ਦਾ, ਕਿਸੇ ਦੁਸ਼ਮਣ ਦਾ ਕੋਈ ਜ਼ੋਰ ਨਹੀਂ ਚੱਲਦਾ। ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਬਾਲ ਰੂਪ ਵਿੱਚ ਨੇ, ਬਾਲ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪ੍ਰਿਥੀਏ ਕੀ ਦਾਸੀ ਫਿਰੀ, ਖੋਜਤ ਦੁਰਮਤ ਨਾਰ।
ਪ੍ਰਿਥੀ ਚੰਦ ਦੀ ਦਾਸੀ ਜਿਹੜੀ ਕਰਮੋ ਦੀ ਸੇਵਾ ਚ ਹਾਜ਼ਰ ਰਹਿੰਦੀ ਸੀ, ਕਰਮੋ ਦੀ ਇਹ ਦਾਸੀ ਹੁਣ ਲੱਭ ਰਹੀ ਹੈ, ਭਾਲ ਕਰ ਰਹੀ ਹੈ ਕਿਸੇ ਮਾੜੀ ਮਤ ਵਾਲੀ ਇਸਤਰੀ ਦੀ। ਦੁਰਮਤ, ਦੁਰ ਦਾ ਮਤਲਬ ਹੁੰਦਾ ਭੈੜੀ, ਮਾੜੀ, ਖੋਟੀ, ਤੇ ਮਤ ਦਾ ਅਰਥ ਸਪਸ਼ਟੀ ਹੈ। ਭੈੜੀ ਮਤ ਵਾਲੀ ਕਿਸੇ ਇਸਤਰੀ ਦੀ ਭਾਲ ਕਰਮੋਂ ਦੀ ਦਾਸੀ ਬਾਬੇ ਪ੍ਰਿਥੀ ਚੰਦ ਦੀ ਦਾਸੀ ਕਰ ਰਹੀ ਹੈ।
ਇੱਕ ਨੇ ਕਹਿ ਤੀਰਜ ਦਈ, ਤੋਹੇ ਕਰੋ ਮੈਂ ਕਾਰ।
ਲੱਭਦਿਆਂ ਲੱਭਦਿਆਂ ਆਖਰਕਾਰ ਇਸ ਦਾਸੀ ਨੂੰ ਇੱਕ ਇਹੋ ਜਿਹੀ ਇਸਤਰੀ ਲੱਭ ਹੀ ਗਈ ਜਿਹਨੇ ਅੱਗੋਂ ਹਾਮੀ ਭਰ ਦਿੱਤੀ ਕਿ ਮੈਂ ਇਹ ਤੇਰਾ ਕੰਮ ਕਰਾਂਗੀ। ਜਿਹੜਾ ਕੰਮ ਤੁਸੀਂ ਇਹ ਕਹਿ ਰਹੇ ਹੋ ਇਹ ਮੈਂ ਕਰਨ ਨੂੰ ਤਿਆਰ ਹਾਂ, ਕਿਉਂਕਿ ਇਹਨੇ ਬੜੀਆਂ ਇਸਤਰੀਆਂ ਨੂੰ ਜਾ ਕੇ ਪੁੱਛਿਆ ਸੀ ਪਰ ਕੋਈ ਨਹੀਂ ਸੀ ਮੰਨਦੀ, ਕੋਈ ਨਹੀਂ ਸੀ ਕਹਿੰਦੀ ਕਿ ਅਸੀਂ ਕਿਸੇ ਬੱਚੇ ਨੂੰ ਮਾਰੀਏ, ਇੱਕ ਬਾਲਕ ਨੂੰ ਮਾਰੀਏ। ਪਰ ਆਖਰਕਾਰ ਲੱਭਦਿਆਂ ਲੱਭਦਿਆਂ ਇੱਕ ਖੋਟੀ ਮਤ ਵਾਲੀ ਇਸਤਰੀ ਇਹਨੂੰ ਮਿਲ ਗਈ ਜਿਹਨੇ ਅੱਗੋਂ ਹਾਮੀ ਭਰ ਦਿੱਤੀ ਇਸ ਦਾਸੀ ਨੂੰ ਕਿ ਤੁਹਾਡਾ ਇਹ ਕੰਮ ਕਰਨ ਨੂੰ ਮੈਂ ਤਿਆਰ ਹਾਂ।
ਸਵਈਆ ਛੰਦ ਰਾਮਦਾਸਪੁਰ ਬਸੇ ਕੁਚਲਣੀ, ਤਾਇਨ ਕੀ ਕ੍ਰਿਤ ਤੇ ਗੁਜਾਰਨ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਵਿੱਚ ਇੱਕ ਇਸਤਰੀ ਵਸਦੀ ਹੈ, ਕੁਚਲਣੀ, ਭੈੜੇ ਚਾਲ ਚੱਲਣ ਵਾਲੀ, ਵੱਧ ਚੱਲਣ, ਜਿਹਦਾ ਜੀਵਨ ਆਚਰਣ ਡਿੱਗਿਆ ਹੋਇਆ, ਜਿਹਦੀਆਂ ਮਨ ਬਿਰਤੀਆਂ ਡਿੱਗੀਆਂ ਹੋਈਆਂ, ਢੱਠੀਆਂ ਹੋਈਆਂ, ਇਹੋ ਜਿਹੀ ਕੁਚਲਣੀ ਇਸਤਰੀ ਜਿਹੜੀ ਦਾਈਆਂ ਦੀ ਕਿਰਤ ਕਰਦੀ ਸੀ। ਤਾਇਨ ਕਹਿੰਦੇ ਨੇ ਦਾਈ ਨੂੰ, ਇਹ ਦਾਈ ਦਾ ਕੰਮ ਕਰਦੀ ਸੀ, ਦਾਈ ਦੀ ਕਿਰਤ ਕਰਕੇ ਉਹਦੇ ਨਾਲ ਇਹ ਆਪਣਾ ਗੁਜਰਾਨ ਚਲਾਉਂਦੀ ਸੀ।
ਦਾਸੀ ਮਸਲਤ ਅੱਗ ਕੀ ਕਰਕੇ, ਕਰਮੋ ਨਿਕਟ ਸੁਮੇਲੀ ਆਨ।
ਬਾਬੇ ਪ੍ਰਿਥੀ ਚੰਦ ਦੀ ਦਾਸੀ ਇਸ ਦਾਈ ਨੂੰ ਮਿਲੀ, ਇਸ ਦਾਈ ਨਾਲ ਮਿਲ ਕੇ ਸਲਾਹ ਕਰਕੇ ਇਹਨੂੰ ਸਾਰੀ ਗੱਲ ਸਮਝਾ ਦਿੱਤੀ ਵੀ ਕੰਮ ਕੀ ਕਰਨਾ, ਸਾਰੀ ਮਸਲਤ ਕਰਕੇ ਇਹਦੇ ਨਾਲ ਸਲਾਹ ਕਰਕੇ ਉਸ ਦਾਸੀ ਨੇ ਇਸ ਦਾਈ ਨੂੰ ਨਾਲ ਲਿਆ ਤੇ ਨਾਲ ਲੈ ਕੇ ਬੀਬੀ ਕਰਮੋ ਨੂੰ, ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋ, ਕਰਮੋਂ ਨੂੰ ਲਿਆ ਕੇ ਉਹਦੇ ਨਾਲ ਮੇਲ ਕਰਾ ਦਿੱਤਾ।
ਸਾਧਨ ਸਦਨ ਬਿਠਾਏ ਸਮੀਪੀ, ਪੂਰਬ ਪਾਖੇ ਉਹ ਕਸ਼ਟ ਮਹਾਨ।
ਕਰਮੋਂ ਨੇ ਸਦਾਈ ਨੂੰ ਬੜਾ ਸਤਿਕਾਰ ਦਿੱਤਾ, ਬੜਾ ਆਦਰ ਦੇ ਕੇ ਸਤਿਕਾਰ ਦੇ ਕੇ ਇਹਨੂੰ ਆਪਣੇ ਲਾਗੇ ਸਮੀਪ ਨੇੜੇ ਬਿਠਾਇਆ ਤੇ ਨੇੜੇ ਬਿਠਾ ਕੇ ਪਹਿਲਾਂ ਕਰਮੋਂ ਆਪਣਾ ਦੁੱਖ ਰੋ ਰੋ ਕੇ ਦੱਸਣ ਲੱਗੀ ਇਹ ਦਾਈ ਨੂੰ, ਜਿਵੇਂ ਇਹਨੇ ਇਹਦਾ ਦੁੱਖ ਦੂਰ ਕਰਨਾ ਹੁੰਦਾ ਹੈ। ਕਹਿੰਦੇ ਇਸ ਦਾਈ ਨੂੰ ਆਪਣਾ ਦੁੱਖ, ਆਪਣੀ ਬਿਪਦਾ, ਆਪਣੇ ਮਨ ਦਾ ਜਿਹੜਾ ਬੜਾ ਵੱਡਾ ਕਸ਼ਟ ਸੀ ਉਹ ਕਸ਼ਟ ਸੁਣਾ ਕੇ ਇਸ ਦਾਈ ਨੂੰ ਦੱਸਣ ਲੱਗੀ।
ਅਨੁਜ ਲੀਨ ਗੁਰਤਾ ਬਿਪਰੀਤੀ, ਜੇਠੋ ਬੈਠੇ ਉਰੇ ਸੁਜਾਨ।
ਬੋਲੀ ਕਰਮੋਂ, ਕਹਿਣ ਲੱਗੀ ਛੋਟੇ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਹੈ, ਛੋਟੇ ਨੇ ਸਾਰੀ ਗੁਰਿਆਈ ਦੇ ਨਾਲ ਸਭ ਕੁਝ ਘਰ ਦਾ ਸੰਭਾਲ ਲਿਆ, ਧਨ ਵਸਤੂਆਂ ਪਦਾਰਥ ਸਭ ਕੁਝ ਉਹਨੇ ਛੋਟੇ ਨੇ ਸੰਭਾਲ ਲਿਆ, ਔਰ ਜਿਹੜਾ ਵੱਡਾ ਆ ਭਾਵ ਮੇਰਾ ਪਤੀ ਪ੍ਰਿਥੀ ਚੰਦ ਜਿਹੜਾ ਵੱਡਾ ਆ ਉਹ ਖਾਲੀ ਬੈਠਾ, ਵੱਡੇ ਨੂੰ ਕੁਝ ਨਹੀਂ ਮਿਲਿਆ ਤੇ ਛੋਟੇ ਨੇ ਸਾਰਾ ਕੁਝ ਹੀ ਸੰਭਾਲ ਲਿਆ, ਛੋਟੇ ਨੇ ਸਾਰਾ ਕੁਝ ਹੀ ਸਾਂਭ ਲਿਆ ਔਰ ਵੱਡਾ ਉਹਦੇ ਤੋਂ ਉਲਟ ਬਿਲਕੁਲ ਘਰ ਵਿੱਚ ਖਾਲੀ ਬੈਠਾ ਹੈ।
ਬਹੁ ਉਪਚਾਰਨ ਤੇ ਨਿਪਜਿਓ ਸੁਤ, ਤਿਨੋ ਕੀਨੇ ਉਤ ਸਵਾਰ ਖਾਏ।
ਹੁਣ ਸਾਡੇ ਸ਼ਰੀਕਾਂ ਦੇ ਘਰ ਖੁਸ਼ੀਆਂ ਆਈਆਂ ਨੇ, ਕੀ ਖੁਸ਼ੀਆਂ ਆਈਆਂ ਨੇ ਕਿ ਉਹਨਾਂ ਨੇ ਬੜੇ ਉਪਚਾਰ ਕੀਤੇ, ਬੜੇ ਉਪਾਅ ਕੀਤੇ, ਬੜੇ ਸਾਧਨ ਕੀਤੇ ਤੇ ਕਈ ਉਪਚਾਰਾਂ ਤੇ ਸਾਧਨਾਂ ਤੋਂ ਬਾਅਦ ਸਾਡੇ ਸ਼ਰੀਕਾਂ ਦੇ ਘਰ ਪੁੱਤਰ ਜੰਮਿਆ, ਪੁੱਤਰ ਜਿਹਦੀ ਖੁਸ਼ੀ ਉਹਨਾਂ ਨੇ ਬੜੀ ਮਨਾਈ ਹੈ, ਉਹਨਾਂ ਦੇ ਘਰ ਦੇ ਵਿੱਚ ਪੁੱਤਰ ਜੰਮਿਆ ਔਰ ਉਹਨਾਂ ਨੇ ਬੜੇ ਖੁਸ਼ੀ ਦੇ ਨਾਲ ਉਤਸਵ ਮਨਾਏ ਨੇ, ਖੁਸ਼ੀਆਂ ਮਨਾਈਆਂ ਨੇ।
ਕਹੇ ਕਿ ਗਾਦੀ ਕੋ ਇਹ ਮਾਲਕ, ਪਾਛੇ ਗੁਰਤਾਲੇ ਸ਼ੁਭ ਪਾਏ।
ਔਰ ਉਹ ਇਹ ਕਹਿ ਕੇ ਖੁਸ਼ੀ ਮਨਾ ਰਹੇ ਨੇ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਇਹ ਹੋਵੇਗਾ, ਗੁਰੂ ਅਰਜਨ ਸਾਹਿਬ ਦਾ ਸਪੁੱਤਰ ਗੁਰਤਾ ਗੱਦੀ ਦਾ ਮਾਲਕ ਹੋਵੇਗਾ, ਉਹਨਾਂ ਤੋਂ ਬਾਅਦ ਇਹ ਗੁਰਤਾ ਗੱਦੀ ਨੂੰ ਪ੍ਰਾਪਤ ਕਰੇਗਾ। ਏਦਾਂ ਕਹਿ ਕੇ ਉਹ ਬੜੀਆਂ ਖੁਸ਼ੀਆਂ ਮਨਾ ਰਹੇ ਨੇ, ਬੜਾ ਖੇੜਾ ਤੇ ਆਨੰਦ ਮਨਾ ਰਹੇ ਨੇ।
ਪੂਰਬ ਆਸ ਹੁਤੀ ਅਮਰੇ ਮਨ, ਸ਼੍ਰੀ ਅਰਜਨ ਜਬ ਤਨ ਬਿਨ ਸਾਏ।
ਤਾਈ ਨੂੰ ਕਰਮੋਂ ਕਹਿ ਰਹੀ ਹੈ, ਸੁਣਾ ਰਹੀ ਹੈ, ਭੈਣਾ ਪਹਿਲਾਂ ਤਾਂ ਸਾਨੂੰ ਆਸ ਸੀ, ਪਹਿਲਾਂ ਤਾਂ ਸਾਡੇ ਮਨ ਦੇ ਵਿੱਚ ਕੋਈ ਆਸ ਟਿਕੀ ਹੋਈ ਸੀ ਕਿ ਗੁਰੂ ਅਰਜਨ ਸਾਹਿਬ ਜੀ ਦਾ ਜਦੋਂ ਤਨ ਬਿਨਸੇਗਾ, ਪਹਿਲਾਂ ਤਾਂ ਸਾਡੇ ਮਨ 'ਚ ਇਹ ਭਰੋਸਾ ਸੀ, ਇਹ ਆਸ ਸੀ ਵੀ ਇਹਨਾਂ ਨੇ ਕਿਹੜਾ ਸਦਾ ਬਹਿ ਰਹਿਣਾ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਬਿਨਸੇਗਾ ਗੁਰੂ ਅਰਜਨ ਸਾਹਿਬ ਦੇ ਤਨ ਦਾ ਵਿਨਾਸ਼ ਹੋਵੇਗਾ।
ਸੰਤ ਨਹੀਂ ਬਣੇ ਅਮਈ ਗੁਰ,
ਇਹਨਾਂ ਦੇ ਘਰ ਸੰਤਾਨ ਨਹੀਂ। ਸਾਡੇ ਮਨ 'ਚ ਆਸ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਕੋਈ ਸੰਤਾਨ ਹੈ, ਇਹਨਾਂ ਦੇ ਘਰ ਕਿਹੜਾ ਕੋਈ ਔਲਾਦ ਹੈ, ਜਦੋਂ ਇਹਨਾਂ ਦਾ ਤਨ ਬਿਨਸੇਗਾ।
ਸਤੰਤ ਨਹੀਂ ਬਣੇ ਅਮਈ ਗੁਰ, ਚਾਰੋਂ ਦਿਸ਼ਕੇ ਪੂਜ ਕਾਏ।
ਫਿਰ ਇਹਨਾਂ ਤੋਂ ਬਾਅਦ ਅਸੀਂ ਗੁਰੂ ਬਣਾਂਗੇ, ਸਾਡੇ ਕੋਲ ਗੁਰਿਆਈ ਆਵੇਗੀ, ਗੁਰਤਾ ਗੱਦੀ ਦੇ ਵਾਰਸ ਫਿਰ ਅਸੀਂ ਹੋਵਾਂਗੇ ਤੇ ਜਿਹੜੀਆਂ ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਨੇ ਉਹ ਆ ਕੇ ਫਿਰ ਸਾਡੀ ਪੂਜਾ ਕਰਨਗੇ, ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਫਿਰ ਸਾਡੀ ਪੂਜਾ ਕਰਨਗੇ, ਸਾਡੀ ਸੇਵਾ ਕਰਕੇ ਸਾਡੇ ਕੋਲ ਭੇਟਾਵਾਂ ਭੇਟ ਕਰਨਗੇ। ਪਹਿਲਾਂ ਸਾਡੇ ਮਨ ਵਿੱਚ ਇਹ ਆਸ ਸੀ।
ਜਬ ਕੋ ਨੰਦਨ ਤਿਨਕੇ ਜਨਮਿਓ, ਤਬ ਦੇ ਹਮ ਹੋਏ ਗਏ ਨਿਰਾਸ।
ਪਰ ਜਦੋਂ ਦਾ ਇਹਨਾਂ ਦੇ ਘਰ ਚ ਪੁੱਤਰ ਨੇ ਜਨਮ ਲੈ ਲਿਆ ਸਾਡੀ ਇਹ ਆਸ ਵੀ ਜਾਂਦੀ ਰਹੀ। ਪਹਿਲਾਂ ਤੇ ਆਸ ਸੀ ਵੀ ਚਲੋ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਿਆਈ ਸਾਡੇ ਕੋਲ ਆ ਜਾਏਗੀ, ਪਰ ਹੁਣ ਉਹ ਆਸ ਵੀ ਸਾਡੇ ਘਰ ਦੇ ਵਿੱਚ ਨਹੀਂ ਰਹੀ, ਸਾਡੇ ਮਨਾਂ ਵਿੱਚ ਉਹ ਆਸ ਨਹੀਂ ਰਹੀ, ਕਿਉਂਕਿ ਜਦੋਂ ਦਾ ਗੁਰੂ ਅਰਜਨ ਸਾਹਿਬ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲੈ ਲਿਆ ਉਸ ਵੇਲੇ ਤੋਂ ਬਾਅਦ ਅਸੀਂ ਹੋਰ ਵੀ ਜ਼ਿਆਦਾ ਨਿਰਾਸ਼ ਹੋ ਗਏ ਹਾਂ।
ਅਬ ਉਪਾਏ ਅਸ ਕਰ ਚਿਤ ਚਿਤਵਨ, ਜਿਸ ਤੇ ਬਾਲ ਤੋਏ ਬਿਨਾਸ਼।
ਇਹ ਦਾਈ ਹੁਣ ਤੈਨੂੰ ਇਸ ਕਰਕੇ ਮੈਂ ਆਪਣੇ ਕੋਲ ਸੱਦਿਆ ਬੁਲਾਇਆ ਕਿ ਤੂੰ ਕੋਈ ਇਹੋ ਜਿਹਾ ਉਪਾਅ ਕਰ, ਇਹੋ ਜਿਹਾ ਸਾਧਨ ਕਰ, ਇਹੋ ਜਿਹੀ ਚਿਤਵਨੀ ਚਿਤਵ ਜਿਹਦੇ ਨਾਲ ਉਸ ਬਾਲਕ ਦਾ ਨਾਸ ਹੋ ਜਾਏ, ਉਹ ਬੱਚੇ ਦਾ ਵਿਨਾਸ਼ ਹੋ ਜਾਏ। ਕੋਈ ਇਹੋ ਜਿਹਾ ਉਪਾਅ ਤੂੰ ਸੋਚ ਕੇ ਮੈਨੂੰ ਦੱਸ।
ਪੁਨ ਤਿਨ ਕੇ ਜਨਮੇ ਨਾ ਆਤਮਜ ਹਮਰੇ ਕਾਜੋ ਏ ਸਭ ਰਾਸ।
ਜਦੋਂ ਇੱਕ ਵਾਰ ਉਹਨਾਂ ਦੇ ਉਸ ਪੁੱਤਰ ਦਾ ਵਿਨਾਸ਼ ਹੋ ਗਿਆ ਨਾ ਸ਼੍ਰੀ ਹਰਗੋਬਿੰਦ ਜੀ ਦਾ, ਤੇ ਉਹਨਾਂ ਤੋਂ ਬਾਅਦ ਫਿਰ ਉਹਨਾਂ ਦੇ ਘਰ ਪੁੱਤਰ ਨਹੀਂ ਜੰਮਣਾ, ਮੁੜ ਕੇ ਉਹਨਾਂ ਦੇ ਘਰ ਕਿਸੇ ਪੁੱਤਰ ਦਾ ਜਨਮ ਨਹੀਂ ਹੋਣਾ, ਤੇ ਫਿਰ ਸਾਡੇ ਸਾਰੇ ਕੰਮ ਰਾਸ ਹੋਣਗੇ। ਫਿਰ ਸਾਡੇ ਜਿੰਨੇ ਕੰਮ ਨੇ ਉਹ ਸਾਰੇ ਕੰਮ ਸਾਡੇ ਸਬਰ ਜਾਣਗੇ, ਰਾਸ ਹੋ ਜਾਣਗੇ।
ਦਰਬ ਆਦ ਸੁੰਦਰ ਸਭ ਵਸਤੂ ਚੌਂ ਦਿਸ਼ ਤੇ ਚੱਲ ਆਏ ਆਵਾਸ।
ਸਾਡੇ ਘਰ ਦੇ ਵਿੱਚ ਚਾਰਾਂ ਦਿਸ਼ਾਵਾਂ ਚੋਂ ਮਾਇਆ ਪਦਾਰਥ, ਸੋਹਣੀਆਂ ਸੋਹਣੀਆਂ ਵਸਤੂਆਂ ਪਿਟਾਵਾਂ ਫਿਰ ਸਾਡੇ ਘਰ ਚੱਲ ਚੱਲ ਕੇ ਆਇਆ ਕਰਨਗੀਆਂ, ਜਿਹੜੀਆਂ ਅੱਜ ਉਹਨਾਂ ਦੇ ਘਰ ਆਉਂਦੀਆਂ ਨੇ ਨਾ। ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਕਿਸੇ ਤਰੀਕੇ ਮਾਰ ਦੇਵੇਂ ਤੇ ਉਹਨਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਫਿਰ ਸਾਡੇ ਕੰਮ ਸਿੱਧ ਹੋਣਗੇ। ਗੁਰੂ ਅਰਜਨ ਸਾਹਿਬ ਤੋਂ ਬਾਅਦ ਫਿਰ ਸਾਰਾ ਕੁਝ ਸਾਡੇ ਕੋਲ ਆਵੇਗਾ। ਚਾਰਾਂ ਦਿਸ਼ਾਵਾਂ ਤੋਂ ਸਿੱਖ ਸਾਡੇ ਕੋਲ ਆਉਣਗੇ, ਪਦਾਰਥ ਵਸਤੂਆਂ ਸੋਹਣੀਆਂ ਸੋਹਣੀਆਂ ਪਿਟਾਵਾਂ ਫਿਰ ਸਾਡੇ ਘਰ ਚੱਲ ਕੇ ਆਉਣਗੀਆਂ।
ਤਬ ਤੇਰੀ ਬੋ ਕਰੇ ਜੀਵ ਕਾ ਭੋਜਨ ਬਸਨ ਸਕਲ ਪਰਿਵਾਰ।
ਏ ਭੈਣ, ਜੇ ਤੂੰ ਮੇਰਾ ਕੰਮ ਕਰਦੇ ਨਾ ਤੇ ਫਿਰ ਮੈਂ ਤੇਰੇ ਸਾਰੇ ਕੰਮ ਰਾਸ ਕਰਾਂਗੀ। ਜਦੋਂ ਸਾਡੇ ਘਰ ਵਸਤੂਆਂ ਆਉਣਗੀਆਂ, ਪਦਾਰਥ ਆਉਣਗੇ, ਤੇ ਮੈਂ ਤੈਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣ ਲੱਗੀ। ਤੇਰੇ ਘਰ ਦੇ ਵਿੱਚ ਹਰ ਇੱਕ ਚੀਜ਼ ਪਹੁੰਚਦੀ ਕਰਾਂਗੀ, ਤੈਨੂੰ ਮੰਗਣ ਦੀ ਲੋੜ ਨਹੀਂ ਪੈਣ ਲੱਗੀ। ਸਾਰੀ ਜ਼ਿੰਦਗੀ ਜਿੰਨੀ ਦੇਰ ਤੱਕ ਤੂੰ ਸੰਸਾਰ 'ਚ ਰਹੇਗੀ, ਤੇਰੀ ਤੇ ਤੇਰੇ ਪਰਿਵਾਰ ਦੀ ਗੁਜਰਾਨ ਮੇਰੇ ਘਰ ਵਿੱਚੋਂ ਚੱਲੇਗੀ।
ਨਿਜ ਕਰ ਤੇ ਹਮ ਦੇ ਤੋਏ ਕੋ ਅਰ ਤੇਰੋ ਜਾਣੇ ਉਪਕਾਰ।
ਮੈਂ ਆਪਣੇ ਘਰ ਤੋਂ ਸਭ ਕੁਝ ਤੇਰੇ ਘਰ ਵਿੱਚ ਪਹੁੰਚਦਾ ਕਰਾਂਗੀ, ਭੋਜਨ ਬਸਤਰ ਸਭ ਕੁਝ ਤੇਰੇ ਘਰ ਪਹੁੰਚਾਵਾਂਗੀ, ਤੇ ਜਿੱਥੇ ਮੈਂ ਤੇਰੇ ਘਰ ਵਿੱਚ ਹਰ ਇੱਕ ਵਸਤੂ ਭੇਜਾਂ ਕਰਾਂਗੀ, ਉੱਥੇ ਮੈਂ ਤੇਰਾ ਬੜਾ ਵੱਡਾ ਉਪਕਾਰ ਸਾਰੀ ਜ਼ਿੰਦਗੀ ਮੰਨਾਂਗੀ ਕਿ ਮੇਰੇ ਉੱਤੇ ਤੇਰਾ ਬੜਾ ਵੱਡਾ ਪਰ ਉਪਕਾਰ ਹੈ, ਉਪਕਾਰ ਹੈ। ਤੇਰੇ ਵੱਡੇ ਭਾਰੀ ਉਪਕਾਰ ਨੂੰ ਮੈਂ ਆਪਣੇ ਸਿਰ ਤੇ ਮੰਨਾਂਗੀ, ਪ੍ਰਵਾਨ ਕਰਾਂਗੀ।
ਮਿਹਰਵਾਨ ਕੇ ਪਿਤਾ ਪਾਸ ਤੇ ਆਦਰ ਮੈਂ ਕਰਵਾਓ ਉਧਾਰ।
ਦਾਈ, ਜੇ ਤੂੰ ਮੇਰਾ ਇਹ ਕੰਮ ਕਰਦੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ, ਤੇ ਮੈਂ ਬਾਬੇ ਮਿਹਰਵਾਨ ਦੇ ਪਿਤਾ ਯਾਨੀ ਕਿ ਆਪਣੇ ਪਤੀ ਦੇਵ ਬਾਬੇ ਪ੍ਰਿਥੀ ਚੰਦ ਤੋਂ ਵੀ ਤੇਰਾ ਬੜਾ ਸਨਮਾਨ ਕਰਾਵਾਂਗੀ, ਮਿਹਰਬਾਨ ਦੇ ਪਿਤਾ ਕੋਲੋਂ ਵੀ ਤੇਰਾ ਬੜਾ ਸਤਿਕਾਰ ਕਰਾਵਾਂਗੀ, ਮੈਂ ਬੜੀਆਂ ਵਸਤੂਆਂ ਬੜੇ ਪਦਾਰਥ ਤੈਨੂੰ ਦਵਾਵਾਂਗੀ।
ਇਹ ਕਾਰਜ ਨਿਜ ਚਾਤੁਰਤਾ ਤੇ ਕਰੇ ਅਬੇ ਉਪਜੈ ਸੁਖ ਸਾਰ।
ਇਹ ਜਿਹੜਾ ਮੇਰਾ ਕੰਮ ਹੈ ਆਪਣੀ ਚਤੁਰਾਈ ਨਾਲ ਕਿਸੇ ਤਰੀਕੇ ਨਾਲ ਕਰ, ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ ਤੇ ਮੈਨੂੰ ਸਾਰੇ ਸੁੱਖ ਮਿਲ ਜਾਣਗੇ, ਮੈਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ।
ਇੱਕ ਛਤ ਲਿਓ ਰਜਤ ਪਨ ਅਬੋ ਕਰੋ ਕਾਜ ਕੋ ਬਿਲਮ ਵਿਸਾਰ।
ਆ ਲੈ ਫੜ 100 ਰੁਪਈਆ। 100 ਰੁਪਈਆ ਉਦੋਂ ਬੜੇ ਮਾਇਨੇ ਰੱਖਦਾ ਸੀ, ਫਿਰ ਇੱਕ ਗਰੀਬ ਔਰਤ ਵਾਸਤੇ ਤਾਂ ਬੜਾ ਹੀ ਮਾਇਨੇ ਰੱਖਦਾ ਸੀ 100 ਰੁਪਈਆ। ਤੋ ਕਰਮੋ ਨੇ ਉਸ ਵੇਲੇ 100 ਰੁਪਈਆ ਦਾਈ ਨੂੰ ਫੜਾਇਆ, ਤੇ ਦਾਈ ਨੂੰ 100 ਰੁਪਈਆ ਫੜਾ ਕੇ ਕਹਿੰਦੀ ਆ ਲੈ ਫੜ 100 ਰੁਪਈਆ, ਇੱਕ ਵਾਰ ਤੂੰ ਆਹ ਕੰਮ ਕਰ ਦੇਵੇ ਤੇ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂਗੀ ਤੇ ਐਸੇ ਕਈ ਸੈਂਕੜੇ ਰੁਪਈਏ ਮੈਂ ਤੇਰੀ ਝੋਲੀ ਚ ਪਾਵਾਂਗੀ, ਐਸੇ ਕਈ 100 ਰੁਪਈਆਂ ਦਾ ਇਨਾਮ ਮੈਂ ਤੈਨੂੰ ਦੇਵਾਂਗੀ।
ਬਾਲਕ ਮ੍ਰਿਤ ਹਮਰੋ ਹਿਤ ਲਖ ਚਿਤ ਪੁਨ ਨੈ ਕਮੀ ਭਰੇ ਭੰਡਾਰ।
ਤੂੰ ਬਿਨਾਂ ਦੇਰੀ ਤੋਂ ਜਾ ਕੇ ਮੇਰਾ ਇਹ ਕੰਮ ਕਰ ਦੇ, ਉਹ ਬਾਲਕ ਦੀ ਮੌਤ ਹੋ ਜਾਏਗੀ, ਇਹਦੇ ਵਿੱਚ ਸਾਡਾ ਹਿੱਤ ਹੋਵੇਗਾ। ਵੇਖੋ ਕਿਤਨਾ ਦੁਵੈਸ਼ ਤੇ ਕਿਤਨੀ ਦੁਸ਼ਮਣੀ ਦੀ ਬਿਰਤੀ ਕਿ ਇੱਕ ਬਾਲਕ ਨੂੰ ਵੀ ਮਾਰਨ ਵਾਸਤੇ ਇਹਨਾਂ ਦੇ ਮਨ ਦੇ ਵਿੱਚ ਰੰਚਕ ਮਾਤਰ ਵੀ ਕੋਈ ਦਇਆ ਕਰੁਣਾ ਨਹੀਂ ਉਪਜ ਰਹੀ, ਹਾਲਾਂਕਿ ਉਹ ਬਾਲਕ ਕਿਤਨੀ ਦੂਰ ਹੈ। ਬਾਬੇ ਪ੍ਰਿਥੀ ਚੰਦ ਦੇ ਸਕੇ ਭਰਾਤਾ ਗੁਰੂ ਅਰਜਨ ਸਾਹਿਬ ਦਾ ਸਪੁੱਤਰ ਭਤੀਜਾ ਹੈ ਨਾ ਸਕਾ ਸ਼੍ਰੀ ਹਰਗੋਬਿੰਦ ਸਾਹਿਬ, ਪਰ ਫਿਰ ਵੀ ਦੁਵੈਸ਼ ਹੈ, ਈਰਖਾ ਹੈ। ਕਰਮੋ ਕਹਿੰਦੀ ਹੈ ਬਿਨਾਂ ਦੇਰੀ ਤੂੰ ਮੇਰਾ ਇਹ ਕੰਮ ਕਰ ਦੇ, ਉਹ ਬਾਲਕ ਦੀ ਮੌਤ ਵਿੱਚ ਸਾਡਾ ਬੜਾ ਹਿੱਤ ਹੈ, ਫਿਰ ਮੈਂ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣ ਲੱਗੀ, ਤੇਰੇ ਘਰ ਦੇ ਭੰਡਾਰ ਭਰੇ ਰਿਹਾ ਕਰਨਗੇ।
ਇਮਕੈ ਬਸਤਰ ਆਪਨੋ ਲੈ ਕਰ ਦੀਨਸ ਤਿਸਕੇ ਉਪਰ ਡਾਰ।
ਕਰਮੋ ਨੇ ਬੜੀ ਸੋਹਣੀ ਪੁਸ਼ਾਕ ਸੀ ਇਹਦੀ ਆਪਣੀ, ਆਪਣੇ ਬਸਤਰ ਉਤਾਰ ਕੇ ਕਹਿੰਦੇ ਉਸ ਵੇਲੇ ਲਾਗੇ ਪਏ ਜਿਹੜੇ ਬਸਤਰ ਸਨ ਉਹ ਉਸ ਵੇਲੇ ਕਰਮੋ ਨੇ ਦਾਈ ਦੇ ਸਰੀਰ ਤੇ ਪਾ ਦਿੱਤੇ। ਆਖਿਆ ਭੈਣ ਅੱਜ ਤੋਂ ਬਾਅਦ ਆਪਾਂ ਦੋਵੇਂ ਭੈਣਾਂ ਵਾਂਗੂ ਰਹਾਂਗੀਆਂ, ਪਰ ਤੂੰ ਮੇਰਾ ਇਹ ਕੰਮ ਕਰ ਦੇ, ਮੈਂ ਤੇਰਾ ਬੜਾ ਅਹਿਸਾਨ ਮੰਨਾਂਗੀ, ਤੇਰਾ ਬੜਾ ਉਪਕਾਰ ਮੰਨਾਂਗੀ। ਉਸ ਵੇਲੇ ਆਪਣੇ ਬਸਤਰ ਕਹਿੰਦੇ ਕਰਮੋ ਨੇ ਇਸ ਦਾਈ ਦੇ ਸਰੀਰ ਉੱਤੇ ਪਾਏ ਹਨ।
ਅਤ ਸਨੇ ਕੀ ਬਾਤ ਬਖਾਨਤ ਕਹਿ ਕਹਿ ਕਬੂ ਪਰ ਦ੍ਰਿਗ ਬਾਰ।
ਬੜੇ ਸਨੇਹ ਨਾਲ ਬੜੇ ਮੋਹ ਦੀਆਂ ਗੱਲਾਂ ਕਰ ਕਰਕੇ ਉਸ ਦਾਈ ਨੂੰ ਬੜੇ ਪਿਆਰ ਨਾਲ ਗੱਲਾਂ ਕਹਿ ਕਹਿ ਕੇ ਆਪਣੇ ਵਸ ਵਿਚ ਕਰਦੀ ਹੈ ਕਰਮੋ, ਤੇ ਕਦੇ ਕਦੇ ਮਗਰਮੱਛ ਦੇ ਜਿਹੜੇ ਆਂਸੂ ਨੇ ਉਹ ਵੀ ਰੋਂਦੀ ਹੈ ਕਰਮੋ, ਅੱਖਾਂ ਵੀ ਭਰ ਆਉਂਦੀ ਹੈ ਕਦੇ ਕਦੇ ਗੱਲਾਂ ਕਰਦਿਆਂ।
ਤਾਏ ਕਰੂਰ ਕਰਮਾ ਅਤ ਪਾਪਨ ਸੁਨ ਕਰ ਹਰ ਕੀ ਧੀਰਜ ਦੀਨ।
ਜਿਹੜੀ ਦਾਈ ਸੀ ਕਰੂਰ ਕਰਮਾ ਭੈੜੇ ਕਰਮਾ ਵਾਲੀ, ਕਹਿੰਦੇ ਇਹ ਦਾਈ ਉਹ ਦਾਈ ਦੇ ਸਮਾਨ ਹੀ ਹੈ ਜਿਹੜੀ ਭਗਵਾਨ ਕ੍ਰਿਸ਼ਨ ਨੂੰ ਮਾਰਨ ਆਈ ਸੀ, ਉਹਦਾ ਨਾਂ ਵੀ ਪੂਤਣਾ ਦਾਈ ਸੀ, ਉਹ ਵੀ ਦਾਈ ਸੀ ਪਰ ਉਹ ਰਾਕਸ਼ਣੀ ਸੀ, ਉਸੇ ਰਾਕਸ਼ਣ ਦਾ ਹੀ ਅਵਤਾਰ ਕਹਿ ਲਈਏ ਇਸ ਦਾਈ ਨੂੰ। ਕਹਿੰਦੇ ਦਾਈ ਕਰੂਰ ਕਰਮਾ ਭੈੜੇ ਕਰਮਾ ਵਾਲੀ ਬੜੀ ਖੁਸ਼ ਹੋਈ ਕਰਮੋ ਦੀਆਂ ਗੱਲਾਂ ਸੁਣ ਕੇ, ਇਹਨੂੰ ਧੀਰਜ ਦਿੰਦੀ ਹੈ, ਹੌਸਲਾ ਦਿੰਦੀ ਹੈ, ਬੀਬੀ ਤੂੰ ਖੁਸ਼ ਰਹਿ, ਤੇਰਾ ਇਹ ਕੰਮ ਮੈਂ ਜ਼ਰੂਰ ਕਰਾਂਗੀ।
ਦੁਖੀ ਨਾ ਹੋ ਕਰੋ ਮੈਂ ਤੋਹਿਤ ਰਚੋ ਕਪਟ ਕੋ ਲੈ ਨਾ ਚੀਨ।
ਆਪਣੇ ਮਨ ਦੇ ਵਿੱਚ ਦੁੱਖ ਨਾ ਮਨਾ, ਮੈਂ ਤੇਰਾ ਇਹ ਕੰਮ ਜ਼ਰੂਰ ਕਰਾਂਗੀ, ਤੇਰੇ ਹਿੱਤ ਵਾਸਤੇ ਕਰਾਂਗੀ, ਇਹੋ ਜਿਹਾ ਕਪਟ ਕਰਾਂਗੀ ਕਿ ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਣ ਲੱਗੀ, ਤੇ ਮੈਂ ਉਸ ਬੱਚੇ ਨੂੰ ਵੀ ਮਾਰ ਦਿਆਂਗੀ, ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿਆਂਗੀ, ਕੰਨੋ ਕੰਨੀ ਖਬਰ ਤੱਕ ਨਹੀਂ ਹੋਣ ਦਿਆਂਗੀ, ਇਹੋ ਜਿਹਾ ਕਪਟ ਰਚਾਂਗੀ।
ਤੁਮਰੇ ਸੁਖ ਤੇ ਹੈ ਸੁਖ ਮੋਕੋ ਖਾਨ ਪਾਨ ਕੀ ਸਭ ਸੁਧ ਲੀਨ।
ਤੇਰੇ ਸੁਖ ਨਾਲ ਮੈਨੂੰ ਸੁਖ ਹੈ, ਤੂੰ ਮੇਰੇ ਖਾਣ ਦੀ ਪਾਣ ਦੀ ਸਾਰੀ ਸੁਧ ਤੂੰ ਹੀ ਲੈਣੀ ਹੈ ਬੀਬੀ ਕਰਮੋ, ਤੇਰੇ ਸੁਖ ਕਰਕੇ ਮੈਨੂੰ ਸੁਖ ਪ੍ਰਾਪਤ ਹੋਣਾ।
ਸੋ ਉੱਠ ਗਏ ਕਾਂ ਤਿੰਨ ਸਾਥੇ ਲੈਣ ਦੇਣ ਕੁਛ ਨਾਏ ਨਕੀਨ।
ਨਾਲੇ ਗੁਰੂ ਅਰਜਨ ਸਾਹਿਬ ਤੇ ਗੰਗਾ ਜੀ ਹੋਣੀ ਉਹ ਤਾਂ ਇਹ ਨਗਰ ਛੱਡ ਕੇ ਉੱਠ ਕੇ ਟੋਰੀ ਗਏ ਨੇ, ਉਹਨਾਂ ਨਾਲ ਮੇਰਾ ਕੀ ਲੈਣ ਦੇਣ। ਹੁਣ ਮੇਰਾ ਲੈਣ ਦੇਣ ਤੇ ਤੁਹਾਡੇ ਨਾਲ ਹੀ ਹੋਣਾ, ਤੁਸੀਂ ਇੱਥੇ ਰਹਿੰਦੇ ਹੋ, ਮੈਂ ਤੁਹਾਡੇ ਨਗਰ ਚ ਰਹਿੰਦੀ ਹਾਂ, ਉਹ ਤਾਂ ਇੱਥੋਂ ਉੱਠ ਕੇ ਟੋਰੀ ਗਏ ਨੇ ਨਗਰ ਛੱਡ ਕੇ, ਉਹਨਾਂ ਨਾਲ ਮੇਰਾ ਹੁਣ ਕੀ ਲੈਣ ਦੇਣ ਹੈ।
ਜਿਤ ਬਾਂਚਤ ਏ ਕਾਰਜ ਮੋਕੋ ਕਰਹੋ ਮੈਂ ਅਬ ਬਿਲਮ ਵਿਸਾਰ।
ਮੇਰੇ ਮਨ ਵਿੱਚ ਇਹ ਬਾਂਛਾ ਕਿ ਮੈਂ ਤੇਰਾ ਇਹ ਕਾਰਜ ਹੁਣ ਬਿਨਾਂ ਦੇਰੀ ਤੋਂ ਕਰਾਂਗੀ, ਇੱਕ ਅੱਧੇ ਰੋਜ਼ ਵਿੱਚ ਹੀ ਮੈਂ ਇਹ ਤੇਰਾ ਕੰਮ ਜ਼ਰੂਰ ਕਰਕੇ ਨੇਪਰੇ ਚੜਾਵਾਂਗੀ।
ਚਿੰਤਾ ਰੰਚਕ ਨੈ ਕੀਜੈ ਨਿਸ਼ਚੇ ਲਖੋ ਸੁਧਾਰੀ ਕਾਰ।
ਕਰਮੋ ਤੂੰ ਆਪਣੇ ਚਿੱਤ ਚ ਚਿੰਤਾ ਨਾ ਕਰ, ਚਿੰਤਾ ਛੱਡ ਦੇ, ਇਹ ਸਮਝ ਲੈ ਵੀ ਤੇਰਾ ਇਹ ਕੰਮ ਹੋ ਗਿਆ, ਤੂੰ ਇਹ ਸਮਝ ਲੈ ਵੀ ਤੇਰਾ ਇਹ ਕੰਮ ਹੋ ਗਿਆ, ਤੂੰ ਆਪਣੇ ਚਿੱਤ ਚੋਂ ਚਿੰਤਾ ਤਿਆਗ ਦੇ ਤੇ ਸਮਝ ਲੈ ਵੀ ਤੇਰਾ ਕੰਮ ਇਹ ਹੋ ਚੁੱਕਾ।
ਮੇਰੋ ਦਰੋਹ ਪ੍ਰਥਮ ਈ ਤਿੰਨ ਸੌ ਅਪਰ ਤਾਏ ਕੋ ਲੀਨ ਹਕਾਰ।
ਕਰੂਰ ਕਰਮਾ ਦਾਈ ਕਹਿੰਦੀ ਮੈਨੂੰ ਵੀ ਬੜਾ ਗੁੱਸਾ ਗੰਗਾ ਜੀ ਉੱਤੇ, ਤੁਹਾਡਾ ਕੱਲਾ ਗੁੱਸਾ ਨੀ ਕਰਮੋ ਜੀ, ਮੇਰਾ ਵੀ ਬੜਾ ਗੁੱਸਾ ਉਹਨਾਂ ਤੇ, ਉਹਨਾਂ ਨੇ ਮੈਨੂੰ ਨੀ ਸੱਦਿਆ ਜਦੋਂ ਉਸ ਬੱਚੇ ਦਾ ਜਨਮ ਹੋਇਆ, ਮੇਰੀ ਥਾਂ ਤੇ ਉਹਨਾਂ ਨੇ ਕਿਸੇ ਹੋਰ ਦਾਈ ਨੂੰ ਸੱਦਿਆ, ਜੇ ਮੈਨੂੰ ਬੁਲਾਉਂਦੇ ਤੇ ਮੈਂ ਉਹਨਾਂ ਕੋਲੋਂ ਦਾਨ ਦਕਸ਼ਿਣਾ ਲੈਣੀ ਸੀ, ਪਰ ਉਹਨਾਂ ਨੇ ਮੇਰਾ ਹੱਕ ਖੋਇਆ, ਮੇਰੀ ਵੀ ਉਹਨਾਂ ਨਾਲ ਦੁਸ਼ਮਣੀ ਹੈ, ਮੇਰਾ ਵੀ ਉਹਨਾਂ ਨਾਲ ਵੈਰ ਹੈ, ਕਿਉਂਕਿ ਉਹਨਾਂ ਨੇ ਮੇਰੀ ਥਾਂ ਤੇ ਕਿਸੇ ਦੂਸਰੀ ਦਾਈ ਨੂੰ ਸੱਦਿਆ।
ਨਹੀਂ ਆਵਾਨ ਮੋਕੋ ਕੀਨਸ ਨੈ ਕੁਛ ਦੀਨਸ ਬੋ ਬੋਰੇ ਆਰ।
ਮੈਨੂੰ ਆਪਣੇ ਕੋਲ ਨੀ ਸੱਦਿਆ ਨਾ ਬੁਲਾਇਆ, ਚਲੋ ਜੇ ਮੇਰੀ ਥਾਂ ਕਿਸੇ ਦੂਜੇ ਨੂੰ ਸੱਦਿਆ ਤੇ ਘੱਟੋ ਘੱਟ ਮੈਨੂੰ ਬੁਲਾ ਕੇ ਭੇਟਾ ਤਾਂ ਦਿੰਦੇ, ਮੇਰਾ ਹੱਕ ਤਾਂ ਦਿੰਦੇ, ਮੈਂ ਉਹਨਾਂ ਦੇ ਨਗਰ ਦੀ ਰਹਿਣ ਵਾਲੀ ਦਾਈ ਸਾਂ, ਉਹਨਾਂ ਨੇ ਮੇਰਾ ਵੀ ਕੋਈ ਭਲਾ ਨੀ ਸੋਚਿਆ, ਉਹਨਾਂ ਨੇ ਮੇਰੀ ਕੋਈ ਚੰਗਿਆਈ ਨੀ ਸੋਚੀ, ਇਸ ਕਰਕੇ ਕਰਮੋ ਇਹ ਦੁਸ਼ਮਣੀ ਕੱਲੀ ਤੇਰੀ ਨਹੀਂ ਮੇਰੀ ਵੀ ਦੁਸ਼ਮਣੀ ਹੈ, ਮੈਂ ਉਸ ਬੱਚੇ ਨੂੰ ਜਿਉਂਦਾ ਨਹੀਂ ਰਹਿਣ ਦੇਵਾਂਗੀ।
ਲਗੇ ਸੂਲ ਮੁਝ ਤਿਨਕੇ ਮੰਗਲ,
ਉਹਨਾਂ ਦੀਆਂ ਖੁਸ਼ੀਆਂ ਮੈਨੂੰ ਸੂਲ ਵਾਂਗੂ ਚੁਭਦੀਆਂ ਨੇ।
ਜਿਸ ਕੇ ਹੱਥ ਹੋਏ ਮਾਂ ਸੁਖ ਮੋਏ,
ਉਸ ਬੱਚੇ ਨੂੰ ਜੇ ਮੈਂ ਮਾਰਾਂਗੀ ਉਹਨੂੰ ਮਾਰ ਕੇ ਮੇਰੇ ਕਲੇਜੇ ਨੂੰ ਠੰਡ ਪਵੇਗੀ, ਮੈਨੂੰ ਬੜਾ ਹੀ ਸੁਖ ਪ੍ਰਾਪਤ ਹੋਵੇਗਾ, ਮੈਨੂੰ ਬੜੀ ਖੁਸ਼ੀ ਹੋਵੇਗੀ।
ਪ੍ਰਿਥੀਏ ਕੀ ਬਾਮਾ ਸਭ ਸੁਣ ਕੇ ਕਹੇ ਕੇ ਸਾਧ ਸਾਧ ਬੋਏ ਤੋਏ।
ਜਦੋਂ ਦਾਈ ਨੇ ਗੱਲਾਂ ਕਹੀਆਂ ਸੁਣ ਕੇ ਕਰਮੋ ਬੋਲੀ, ਕਹਿਣ ਲੱਗੀ ਸ਼ਾਬਾਸ਼ ਹੈ ਭੈਣਾ ਤੇਰੇ ਸ਼ਾਬਾਸ਼ ਹੈ, ਤੂੰ ਬੜੀ ਵਧੀਆ ਗੱਲ ਕੀਤੀ ਜੇ, ਤੂੰ ਤਾਂ ਮੇਰੇ ਮਨ ਦੀ ਗੱਲ ਕਹਿ ਕੇ ਆਪਣੇ ਮੁਖੋਂ ਸੁਣਾਈ ਹੈ।
ਭਇਓ ਪਰੋਸ ਲਖੀ ਬੁੱਧ ਦੀਰਗ ਤੁਝ ਹੀ ਤੇ ਕਾਰਜ ਸਿੱਧ ਹੋਏ।
ਮੈਨੂੰ ਭਰੋਸਾ ਬਣ ਗਿਆ ਕਿ ਹੇ ਤੇ ਦਾਸੀ ਹੇ ਦਾਈ ਤੇਰੀ ਬੜੀ ਦੀਰਘ ਬੁੱਧੀ ਹੈ, ਤੇਰਾ ਦਿਮਾਗ ਬੜਾ ਹੈ, ਤੇਰੀ ਬੜੀ ਤੀਕਸ਼ਣ ਬੁੱਧੀ ਹੈ, ਮੈਨੂੰ ਸਮਝ ਆ ਗਈ ਹੈ ਕਿ ਇਹ ਕੰਮ ਹੁਣ ਤੇਰੇ ਕੋਲੋਂ ਹੀ ਸਿੱਧ ਹੋਵੇਗਾ, ਇਹ ਮੈਨੂੰ ਭਰੋਸਾ ਬਣ ਗਿਆ।
ਇਸ ਪ੍ਰਕਾਰ ਨਿਸ਼ਚੇ ਕਰ ਦੋਨੋ ਦੁਰਬੁਧਾ ਗਨ ਪਾਪ ਅਰੋਹੇ।
ਇਹਦਾ ਕਰਮੋ ਤੇ ਇਸ ਦਾਈ ਦੋਹਾਂ ਨੇ ਮਿਲ ਕੇ ਦੁਰਬੁੱਧੀ ਭੈੜੀ ਬੁੱਧੀ ਦੇ ਨਾਲ ਇਹ ਭੈੜੀ ਮਸਲਤ ਕੀਤੀ ਹੈ, ਮਾੜੀ ਮਸਲਤ ਕੀਤੀ ਹੈ, ਭੈੜੀ ਸਲਾਹ ਕੀਤੀ ਹੈ।
ਲੇ ਕੁਛ ਦਰਬ ਸਦਨ ਮੈਂ ਆਈ ਰੰਗਦਾਰ ਅੰਬਰ ਤਨ ਤਾਰ।
100 ਰੁਪਇਆ ਕਰਮੋ ਨੇ ਦਿੱਤਾ ਸੀ, ਦਾਈ ਬੜੀ ਖੁਸ਼ 100 ਰੁਪਇਆ ਮੈਨੂੰ ਪ੍ਰਾਪਤ ਹੋ ਗਿਆ, ਹਾਲੇ ਇਹੋ ਜੇ ਹੋਰ ਕਈ 100 ਰੁਪਈਏ ਮੈਂ ਲੈਣੇ ਨੇ ਇਹਨਾਂ ਕੋਲੋਂ। ਖੁਸ਼ ਹੋ ਕੇ ਦਾਈ ਘਰ ਆਈ, ਬੜੇ ਸੋਹਣੇ ਰੰਗਦਾਰ ਕੱਪੜੇ ਕਰਮੋ ਨੇ ਦਿੱਤੇ ਸਨ, ਉਹ ਬੜੇ ਸੋਹਣੇ ਰੰਗਦਾਰ ਬਸਤਰ ਦਾਈ ਨੇ ਆਪਣੇ ਸਰੀਰ ਤੇ ਪਾਏ।
ਰੁਚਰ ਵਿਭੂਖਨ ਪੈਰੇ ਰੁਚ ਕਰ ਮੁਖ ਪਖਾਰ ਦ੍ਰਿਗ ਅੰਜਨ ਡਾਰ।
ਬੜੇ ਸੋਹਣੇ ਗਹਿਣੇ ਸਰੀਰ ਤੇ ਪਾਏ, ਚੰਗੀ ਤਰ੍ਹਾਂ ਮੂੰਹ ਵਟਣੇ ਨਾਲ ਮਲਮਲ ਧੋਇਆ ਤੇ ਫਿਰ ਅੱਖਾਂ ਦੇ ਵਿੱਚ ਇਹਨੇ ਕਾਲੇ ਰੰਗ ਦਾ ਕੱਜਲ ਵੀ ਪਾ ਲਿਆ, ਚੰਗਾ ਸੋਹਣਾ ਸਰੂਪ ਆਪਣਾ ਤਿਆਰ ਕਰਨ ਲੱਗੀ ਹੈ ਪੂਤਨਾ।
ਜ਼ਹਿਰ ਅਜਾਹਰ ਕਰ ਲੇ ਰਗਰਿਓ ਨਿਜ ਅਸਤਨ ਜੁਗ ਲੇਪ ਸੁਧਾਰ।
ਇਹਨੇ ਆਪਣੇ ਅਸਥਣਾਂ ਦੇ ਨਾਲ ਜ਼ਹਿਰ ਮਲ ਲਿਆ, ਬੜਾ ਭੈਣਕ ਜ਼ਹਿਰ ਸੀ ਜਿਹਨੂੰ ਅਜਹਰ ਜ਼ਹਿਰ ਕਹਿੰਦੇ ਹਨ, ਉਹ ਭਿਆਨਕ ਜ਼ਹਿਰ ਜਿਹੜਾ ਸੀ, ਜਿਹਨੂੰ ਬੜਾ ਭਿਆਨਕ ਜ਼ਹਿਰ ਕਹਿ ਸਕਦੇ ਹਾਂ, ਜਿਹਦੀ ਬੜੀ ਭੈੜੀ ਤਾਸੀਰ ਸੀ, ਉਹ ਜ਼ਹਿਰ ਇਹਨੇ ਆਪਣੇ ਅਸਥਣਾਂ ਦੇ ਨਾਲ ਲਾਇਆ।
ਸ਼ੁਸ਼ਕ ਕੀਨ ਪੁਨ ਅੰਗਿਆ ਪੈਰੀ ਪੰਥ ਵਡਾਲੀ ਕੇ ਪਗ ਤਾਰ।
ਅਸਥਣਾਂ ਨਾਲ ਜ਼ਹਿਰ ਲਾ ਕੇ ਉਹਦਾ ਲੇਪ ਕਰ ਲਿਆ ਔਰ ਉਹਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਸੋਹਣੇ ਕੱਪੜੇ ਬਸਤਰ ਧਾਰਨ ਕਰ ਲਏ ਇਸ ਦਾਈ ਨੇ, ਔਰ ਕੱਪੜੇ ਬਸਤਰ ਸਰੀਰ ਤੇ ਧਾਰਨ ਕਰਕੇ ਵਡਾਲੀ ਗ੍ਰਾਮ ਨੂੰ ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਉਸ ਪਾਸੇ ਨੂੰ ਇਹ ਕਪਟ ਧਾਰ ਕੇ ਆਪਣੇ ਮਨ ਚ ਪਾਪ ਚਿਤਵ ਕੇ ਚੱਲ ਪਈ।
ਦਰਬ ਲੋਭ ਤੇ ਚੌਂਪ ਚੋਗਨੀ ਹੱਥ ਸਿਸ ਕੋ ਮੈਂ ਲਿਓ ਇਨਾਮ।
ਧਨ ਦੇ ਲਾਲਚ ਕਰਕੇ ਬੜੀ ਚੌਂਪ, ਇਹਦੇ ਮਨ ਚ ਬੜਾ ਚਾਓ ਲੱਗਾ ਹੋਇਆ ਦਾਈ ਦੇ ਹਿਰਦੇ ਚ, ਔਰ ਮਨ ਚ ਸੋਚਦੀ ਹੈ ਕਿ ਜੇ ਮੈਂ ਉਸ ਬੱਚੇ ਨੂੰ ਛੇਤੀ ਮਾਰ ਦਿੱਤਾ ਤੇ ਉਸ ਬੱਚੇ ਨੂੰ ਮਾਰ ਕੇ ਮੈਨੂੰ ਬੜੇ ਇਨਾਮ ਮਿਲਣੇ ਨੇ, ਮੈਨੂੰ ਬੜੀਆਂ ਖੁਸ਼ੀਆਂ ਮਿਲਣੀਆਂ, ਬੜੇ ਇਨਾਮ ਦੀ ਪ੍ਰਾਪਤੀ ਹੋਣੀ ਹੈ।
ਸਕਲ ਆਰ ਬਲ ਕੀ ਗੁਜਰਾਨ ਜੋ ਹੋਏ ਮੋਏ ਕਰ ਇਸ ਕਾਮ।
ਮੇਰੀ ਸਾਰੀ ਜ਼ਿੰਦਗੀ ਦੇ ਕੰਮ ਸਿੱਧਰ ਜਾਣਗੇ, ਮੈਨੂੰ ਸਾਰੀ ਜ਼ਿੰਦਗੀ ਕੋਈ ਕੰਮ ਨਹੀਂ ਕਰਨਾ ਪੈਣਾ, ਜੇ ਮੈਂ ਇਹ ਇੱਕ ਕੰਮ ਕਰਾਵਾਂ ਉਸ ਬੱਚੇ ਨੂੰ ਮਾਰਨ ਦਾ ਤੇ ਮੇਰੀ ਸਾਰੀ ਜ਼ਿੰਦਗੀ ਗੁਜਰਾਨ ਚੱਲਦੀ ਰਹੇਗੀ, ਕਰਮੋ ਦੇ ਘਰ ਚੋਂ ਮੈਨੂੰ ਸਾਰੀ ਜ਼ਿੰਦਗੀ ਪੈਸੇ ਆਉਂਦੇ ਰਹਿਣਗੇ, ਬਾਬੇ ਪ੍ਰਿਥੀ ਚੰਦ ਦੇ ਘਰੋਂ ਮੈਨੂੰ ਸਾਰੀ ਜ਼ਿੰਦਗੀ ਪਦਾਰਥ ਮਿਲਦੇ ਰਹਿਣਗੇ ਜੇ ਇਹ ਕੰਮ ਮੈਂ ਕਰਕੇ ਛੇਤੀ ਆ ਜਾਵਾਂ।
ਇਤ ਗੰਗਾ ਨੇ ਕਰ ਚਾਲੀਸਾ ਵਰਤੇ ਬਾਂਸ ਰੀਤ ਅਭਿਰਾਮ।
ਇਧਰੋਂ ਇਹ ਪੂਤਣਾ ਦਾਈ ਚੱਲ ਪਈ ਹੈ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਨੂੰ, ਉਧਰ ਵਡਾਲੀ ਨਗਰ ਦੇ ਵਿੱਚ ਮਾਤਾ ਗੰਗਾ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦੀ ਉਮਰ 40 ਦਿਨਾਂ ਦੀ ਹੋ ਚੁੱਕੀ ਹੈ, 40 ਸਾਲ ਬਤੀਤ ਹੋ ਚੁੱਕਾ ਹੈ, ਔਰ ਮਾਤਾ ਗੰਗਾ ਜੀ ਨੇ ਆਪਣੀ ਸਾਰੀ ਬੰਸ ਦੀ ਕੁੱਲ ਸੁੰਦਰ ਰੀਤ ਕੀਤੀ ਹੈ।
ਨਿਤ ਪ੍ਰਤ ਉਸਤਵ ਨਏ ਨਏ ਬੋ ਪ੍ਰਿਆ ਸੁਤ ਜਬ ਕੋ ਜਨਮੇ ਉਤਾਮ।
ਪਿਆਰੇ ਜੇ ਪੁੱਤਰ ਦਾ ਜਨਮ ਜਦੋਂ ਦਾ ਘਰ ਵਿੱਚ ਹੋਇਆ, ਮਾਤਾ ਗੰਗਾ ਰੋਜ਼ ਹੀ ਕੋਈ ਨਾ ਕੋਈ ਉਤਸਵ ਕਰਦੇ ਨੇ, ਰੋਜ਼ ਹੀ ਘਰ ਦੇ ਵਿੱਚ ਕੋਈ ਨਾ ਕੋਈ ਖੁਸ਼ੀ ਮਨਾਈ ਜਾਂਦੀ ਹੈ, ਕਦੇ ਕਿਤੋਂ ਸੰਗਤ ਆਉਂਦੀ ਹੈ, ਕਦੇ ਕਿਤੋਂ, ਰੋਜ਼ ਹੀ ਵਧਾਈਆਂ ਗੁਰੂ ਘਰ ਦੇ ਵਿੱਚ ਵੱਜਦੀਆਂ ਰਹਿੰਦੀਆਂ। ਮੰਗਲ ਚਾਰ ਦੇ ਆਨੰਦ ਮਾਤਾ ਗੰਗਾ ਦੇ ਵਿਹੜੇ ਚ ਹੁੰਦੇ ਰਹਿੰਦੇ ਨੇ।
ਪਯੋ ਆਨੰਦ ਬਿਲੰਦ ਨੰਦ ਤੇ ਦਰਬ ਬ੍ਰਿੰਦ ਦੇ ਲੇ ਤੇ ਅਸੀਸ।
ਮਾਤਾ ਗੰਗਾ ਜੀ ਦੇ ਹਿਰਦੇ ਚ ਬੜਾ ਆਨੰਦ ਹੈ, ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ, ਉਹਦੇ ਜਨਮ ਦੀ ਬੜੀ ਖੁਸ਼ੀ ਹੈ। ਔਰ ਬਹੁਤ ਸਾਰੀ ਮਾਇਆ ਮਾਤਾ ਗੰਗਾ ਜੀ ਛੇਵੇਂ ਪਾਤਸ਼ਾਹ ਦੇ ਸੀਸ ਤੋਂ ਵਾਰਨੇ ਕਰ ਕਰ ਮੰਗਤਿਆਂ ਦੀਆਂ ਝੋਲੀਆਂ ਚ ਪਾਉਂਦੇ, ਜਿਹੜੀਆਂ ਮੰਗਣ ਆਉਂਦੀਆਂ ਇਸਤਰੀਆਂ ਉਹਨਾਂ ਦੀਆਂ ਝੋਲੀਆਂ ਚ ਪਾਉਂਦੇ, ਔਰ ਉਹਨਾਂ ਇਸਤਰੀਆਂ ਕੋਲੋਂ ਅਸੀਸਾਂ ਲੈਂਦੇ ਹਨ।
ਬੋ ਗ੍ਰਾਮਨ ਕੀ ਬਾਮ ਆਏ ਕਰ ਸਿਸ ਅਭਿਰਾਮ ਤਾਮ ਮੈਂ ਦੀਸ।
ਬਹੁਤ ਸਾਰੇ ਨਗਰਾਂ ਤੋਂ ਇਸਤਰੀਆਂ ਚੱਲ ਕੇ ਆਉਂਦੀਆਂ ਮਾਂ ਗੰਗਾ ਦੇ ਕੋਲ, ਤੇ ਬੜੇ ਸਤਿਕਾਰ ਨਾਲ ਚਾਓ ਨਾਲ ਆ ਕੇ ਅਸੀਸਾਂ ਦਿੰਦੀਆਂ ਨੇ।
ਸਾਦਰ ਤਿਨ ਕੋ ਬਾਂਚਿਤ ਬਖਸ਼ਤ ਡਰਤ ਮਾਤ ਨੇ ਕਹਿ ਦੁਰਸੀਸ।
ਮਾਤਾ ਜੀ ਹਰ ਇੱਕ ਆਈ ਹੋਈ ਇਸਤਰੀ ਨੂੰ ਬੜੇ ਸਤਿਕਾਰ ਨਾਲ ਉਹਨਾਂ ਨੂੰ ਮਾਇਆ ਵਸਤਰ ਆਦਿਕ ਵੰਡਦੇ। ਮਨ ਚ ਮਾਤਾ ਦੇ ਡਰ ਵੀ ਹੁੰਦਾ ਹੈ ਮਾਤਾ ਗੰਗਾ ਜੀ ਦੇ, ਕਿ ਕੋਈ ਇਸਤਰੀ ਦੁਖੀ ਹੋ ਕੇ ਨਾ ਜਾਵੇ, ਕਿਤੇ ਕਿਸੇ ਇਸਤਰੀ ਦੇ ਮੂੰਹ ਚੋਂ ਮੇਰੇ ਪੁੱਤਰ ਪ੍ਰਤੀ ਬਦ ਅਸੀਸ ਨਾ ਨਿਕਲ ਆਵੇ। ਇਸ ਕਰਕੇ ਸਾਰੀਆਂ ਇਸਤਰੀਆਂ ਨੂੰ ਮਾਤਾ ਗੰਗਾ ਜੀ ਪ੍ਰਸੰਨ ਚਿੱਤ ਕਰਕੇ ਟੋਰਦੇ ਹਨ।
ਸਾਦਰ ਤਿਨ ਕੋ ਬਾਚਿਤ ਬਖਸ਼ਤ ਡਰਤ ਮਾਤ ਨੇ ਕਹਿ ਦੁਰਸੀਸ। ਸ਼੍ਰੇ ਸਹਿਤ ਜਿਮ ਚੈਤ ਕਹਿਤ ਬਚ ਲਹਿਤ ਮਹਿਤ ਮੁਦ ਕਰ ਬਖਸ਼ੀਸ਼।
ਸ਼੍ਰੇ ਸਹਿਤ ਖੁਸ਼ੀ ਸਹਿਤ ਜਿਵੇਂ ਮਾਤਾ ਜੀ ਚਾਹੁੰਦੇ ਨੇ ਉਸੇ ਤਰ੍ਹਾਂ ਦਾ ਦਾਨ ਉਹਨਾਂ ਦੀ ਝੋਲੀ ਵਿੱਚ ਪਾ ਕੇ ਬਖਸ਼ ਕੇ ਪਾਉਂਦੇ ਨੇ, ਔਰ ਬਦਲੇ ਚ ਉਹਨਾਂ ਇਸਤਰੀਆਂ ਕੋਲੋਂ ਅਸੀਸਾਂ ਮੰਗਦੇ ਨੇ। ਮਾਤਾ ਗੰਗਾ ਜੀ ਇਸਤਰੀਆਂ ਨੂੰ ਆਪ ਕਹਿੰਦੇ ਸੰਬੋਧਨ ਕਰਕੇ, ਮੇਰੇ ਲਾਲ ਨੂੰ ਅਸੀਸਾਂ ਦਿਓ ਕਿ ਮੇਰੇ ਲਾਲ ਦੀ ਚਿਰਾਂ ਤੱਕ ਲੰਮੇਰੀ ਉਮਰ ਹੋਵੇ, ਦੀਰਘ ਆਯੂ ਵਾਲਾ ਹੋਵੇ। ਏਦਾਂ ਦੀਆਂ ਅਸੀਸਾਂ ਉਹ ਇਸਤਰੀਆਂ ਵੀ ਦਿੰਦੀਆਂ ਨੇ।
ਦੁਰਾਚਾਰਨੀ ਮੰਗਲ ਸਮੇਂ ਆਏ ਪ੍ਰਵੇਸ਼ੀ ਗੁਰੂ ਨਿਕੇਤ।
ਗੁਰੂ ਘਰ ਵਿੱਚ ਮੰਗਲ ਹੋ ਰਹੇ ਨੇ, ਗੁਰੂ ਘਰ ਚ ਖੁਸ਼ੀਆਂ ਹੋ ਰਹੀਆਂ ਨੇ, ਗੁਰੂ ਘਰ ਚ ਖੇੜੇ ਵਰਤ ਰਹੇ ਨੇ, ਤੇ ਗੁਰੂ ਘਰ ਦੇ ਇਸ ਮੰਗਲ ਦੇ ਸਮੇਂ ਦੁਰਾਚਾਰਨੀ ਪੂਤਣਾ ਦਾਈ ਵੀ ਆ ਪਹੁੰਚੀ। ਅੰਮ੍ਰਿਤਸਰ ਸਾਹਿਬ ਤੋਂ ਕਰਮੋ ਦੀ ਭੇਜੀ ਹੋਈ, ਕਰਮੋ ਦੀ ਪੜ੍ਹਾਈ ਹੋਈ, ਅਸਥਣਾ ਨੂੰ ਜ਼ਹਿਰ ਲਾ ਕੇ ਬਿਖ ਲਾ ਕੇ ਇਹ ਦੁਰਾਚਾਰਣੀ ਇਸਤਰੀ ਇਹਨੇ ਨੂੰ ਗੁਰੂ ਘਰ ਦੇ ਵਿੱਚ ਮੰਗਲ ਦੇ ਸਮੇਂ ਖੁਸ਼ੀਆਂ ਦੇ ਸਮੇਂ ਆ ਪਹੁੰਚੀ।
ਅਦਕ ਪੀਰ ਨਾਰਨ ਕੀ ਜਹ ਕੈ ਜਥਾ ਜੋਗ ਆਦਰ ਕੋ ਦੇਤ।
ਮਾਤਾ ਗੰਗਾ ਦੇ ਵਿਹੜੇ ਚ ਬੜੀ ਭੀੜ ਲੱਗੀ ਹੋਈ ਸੀ ਇਸਤਰੀਆਂ ਦੀ, ਜਿੱਥੇ ਕਿੱਥੇ ਇਸਤਰੀਆਂ ਬੈਠੀਆਂ ਸਨ। ਇਹ ਜਦੋਂ ਦਾਈ ਆਈ, ਇਹਨੇ ਬੜੇ ਸੋਹਣੇ ਕੱਪੜੇ ਵਸਤਰ ਗਹਿਣੇ ਸਰੀਰ ਤੇ ਪਾਏ ਹੋਏ, ਜਿੰਨੀਆਂ ਇਸਤਰੀਆਂ ਇਹਨੂੰ ਸਤਿਕਾਰ ਦਿੰਦੀਆਂ ਨੇ, ਸਤਿਕਾਰ ਦੇ ਕੇ ਅੱਗੇ ਨੂੰ ਟੋਰਦੀਆਂ ਨੇ।
ਕਿਤਕ ਬਾਲਕੋ ਦਰਸ਼ਨ ਕਰਤੀ ਕਿਤਕ ਸਰਾਹਤ ਪ੍ਰੀਤ ਸਮੇਤ।
ਕਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਸੀ ਇਸਤਰੀਆਂ ਉੱਥੇ ਬੈਠੀਆਂ ਛੇਵੇਂ ਪਾਤਸ਼ਾਹ ਦੇ, ਤੇ ਕਈ ਬੜੀਆਂ ਪ੍ਰੀਤ ਨਾਲ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ ਸਲਾਘਾ ਕਰ ਰਹੀਆਂ ਸਨ।
ਕੇਤਕ ਲੇਤ ਉਛੰਗ ਦੁਲਾਰਤ ਕੇਤਕ ਬਿਗਸਤ ਦੰਤਨ ਸੇਤ।
ਕਈ ਸਤਿਗੁਰਾਂ ਨੂੰ ਗੋਦ ਚ ਲੈ ਕੇ ਚੁੱਕ ਕੇ ਦੁਲਾਰਦੀਆਂ ਨੇ, ਤੇ ਕਈ ਖਿੜ ਖਿੜ ਕੇ ਹੱਸਦੀਆਂ, ਜਦੋਂ ਹੱਸਦੀਆਂ ਤੇ ਦੰਦਾਂ ਦੀਆਂ ਪੰਗਤੀਆਂ ਚਮਕਦੀਆਂ ਹਨ।
ਦੋਹਰਾ ਬਸਤਰ ਵਿਭੂਖਣ ਦੇਖ ਸ਼ੁਭ ਆਦਰ ਸਾਥ ਬਿਠਾਏ।
ਜਿਹੜੀ ਦਾਈ ਆਈ ਹੈ ਪੂਤਣਾ ਕਪਟੀ, ਬਾਲ ਘਾਤਨੀ ਕਪਟ ਹੈ ਭਰੀ, ਇਹੋ ਜੀ ਬਾਲ ਘਾਤਨੀ ਜਿਹੜੀ ਇਹ ਇਸਤਰੀ ਆਈ ਹੈ, ਇਹਨੇ ਬੜੇ ਸੁੰਦਰ ਬਸਤਰ ਪਾਏ ਹੋਏ, ਗਹਿਣੇ ਬੜੇ ਸੁੰਦਰ ਪਾਏ ਹੋਏ। ਇਹਦੇ ਵੇਖ ਕੇ ਗਹਿਣੇ ਤੇ ਬਸਤਰ ਜਿੰਨੀਆਂ ਦੂਜੀਆਂ ਇਸਤਰੀਆਂ ਨੇ ਇਹਦਾ ਬੜਾ ਆਦਰ ਕਰ ਰਹੀਆਂ, ਇਹਦਾ ਬੜਾ ਸਤਿਕਾਰ ਕਰ ਰਹੀਆਂ, ਤੇ ਆਦਰ ਨਾਲ ਸਤਿਕਾਰ ਤੇ ਸਨਮਾਨ ਨਾਲ ਇਹਨੂੰ ਅੱਗੇ ਜਾ ਕੇ ਬਿਠਾਇਆ।
ਇਸਤਰਨ ਕੇ ਸਮੁਦਾਏ ਮੈਂ ਪੁੱਤਰਨ ਬਾਤ ਚਲਾਏ।
ਇਸਤਰੀਆਂ ਦੇ ਉਸ ਇਕੱਠ ਦੇ ਵਿੱਚ ਪੁੱਤਰਾਂ ਦੀਆਂ ਗੱਲਾਂ ਛਿੜ ਪਈਆਂ, ਇਹ ਜਿਹੜੀ ਦਾਈ ਨੇ ਆਪ ਪੁੱਤਰਾਂ ਦੀਆਂ ਗੱਲਾਂ ਛੇੜ ਲਈਆਂ ਵਿੱਚ ਬੈਠ ਕੇ।
ਸਵਈਆ ਚੰਦ ਸਭਨ ਵਿਖੇ ਗੰਗਾ ਮ੍ਰਿਦ ਬਚ ਕੇ।
ਇਹਨੇ ਨੂੰ ਮਾਤਾ ਗੰਗਾ ਜੀ ਉੱਥੇ ਆ ਗਏ, ਵਿੱਚੇ ਬੈਠੇ ਸਨ, ਤੇ ਸਾਰਿਆਂ ਵਿੱਚ ਬੈਠੇ ਮਾਤਾ ਗੰਗਾ ਜੀ ਬੋਲੇ
ਦੋ ਇੱਕ ਦਿਨ ਤੇ ਅਨ ਮਨ ਨੰਦ।
ਮਾਤਾ ਗੰਗਾ ਜੀ ਬੋਲੇ ਕਿ ਦੋ ਦਿਨ ਹੋ ਗਏ ਨੇ, ਪਤਾ ਨੀ ਮੇਰੇ ਲਾਲ ਨੂੰ ਕੀ ਹੋਇਆ। ਮਾਤਾ ਗੰਗਾ ਜੀ ਬੋਲੇ ਕਿ ਦੋ ਕੁ ਦਿਨ ਹੋ ਗਏ ਨੇ, ਪਤਾ ਨੀ ਮੇਰੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਮਨ ਅਨਮਣਾ ਜਿਹਾ ਹੋਇਆ, ਉਦਾਸ ਜੇ ਰਹਿੰਦੇ ਨੇ, ਕੋਈ ਇਹਨਾਂ ਦੇ ਚਿਹਰੇ ਤੇ ਖੇੜਾ ਨੀ ਦਿਸਦਾ।
ਅਸਤਨ ਲੇਤ ਨਾ ਰੁਚਕਾਰ ਮੁਖ, ਅਸਤਨ ਲੇਤ ਨਾ ਰੁਚਕਾਰ ਮੁਖ ਮੈਂ ਕੋ ਦੁੱਖ ਸੁਖ ਨੈ ਮੋਏ ਬਿਲੰਦ।
ਔਰ ਖੁਸ਼ੀ ਦੇ ਨਾਲ ਦੁੱਧ ਨੀ ਪੇ ਪੀਂਦੇ, ਦੋ ਦਿਨ ਹੋ ਗਏ ਨੇ ਮੈਨੂੰ ਵੇਖਦੀ ਨੂੰ, ਪਤਾ ਨੀ ਲਾਲ ਜੀ ਨੂੰ ਕੀ ਹੋਇਆ ਕਿ ਦੋ ਦਿਨਾਂ ਤੋਂ ਦੁੱਧ ਨੀ ਫੜ ਰਹੇ, ਦੁੱਧ ਅੰਗੀਕਾਰ ਨੀ ਕਰ ਰਹੇ।
ਜਿਤਕ ਬ੍ਰਿਧ ਉਪਚਾਰਨ ਪਾਖਤ ਗੁਰਤੀ ਆਦ ਦੇ ਉਹ ਸੁਖ ਕੰਦ।
ਮੈਨੂੰ ਜਿਵੇਂ ਜਿਵੇਂ ਬਜੁਰਗ ਮਾਈਆਂ ਨੇ ਦੱਸਿਆ, ਮੈਂ ਉਪਚਾਰ ਵੀ ਕਰਕੇ ਵੇਖ ਲਏ ਨੇ, ਗੁੜਤੀ ਆਦਿਕ ਦੇ ਕੇ ਵੀ ਵੇਖ ਲਈ ਹੈ, ਪਰ ਪਤਾ ਨੀ ਬਾਲ ਸ੍ਰੀ ਹਰਗੋਬਿੰਦ ਜੀ ਨੂੰ ਕੀ ਹੋਇਆ ਕਿ ਦੋ ਕੁ ਦਿਨਾਂ ਤੋਂ ਦੁੱਧ ਨੀ ਫੜ ਰਹੇ, ਦੁੱਧ ਨੀ ਲੈ ਰਹੇ।
ਘਾਤ ਪਾਏ ਕਰ ਦੁਸ਼ਟਾ ਬੋਲੀ ਕ੍ਰਿਸ਼ਨ ਪੂਤਨਾ ਕੇਰ ਮਨਿੰਦ।
ਇਹ ਜਿਹੜੀ ਪੂਤਨਾ ਦਾਈ ਆਈ ਹੋਈ ਸੀ ਇੱਥੇ ਬੈਠੀ, ਕਪਟ ਘਾਤ ਨੀ, ਇਹ ਬੋਲੀ ਉਸ ਵੇਲੇ ਨੂੰ ਸਮਾਂ ਮਿਲ ਗਿਆ ਬੋਲਣ ਦਾ, ਜਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਪਹਿਲਾਂ ਇਹੋ ਜਿਹੀ ਵਿਉਂਤਬੰਦੀ ਬਣਾ ਦਿੱਤੀ ਸੀ। ਆਪ ਹੀ ਸਤਿਗੁਰੂ ਜੀ ਦੋ ਕੁ ਦਿਨਾਂ ਤੋਂ ਆਪ ਹੀ ਦੁੱਧ ਨਹੀਂ ਸੀ ਛਕ ਰਹੇ, ਤਾਂ ਜੋ ਮਾਤਾ ਗੰਗਾ ਇਸ ਗੱਲ ਦਾ ਜ਼ਿਕਰ ਕਰੇ। ਕਹਿੰਦੇ ਸਮਾਂ ਪਾਪ ਪ੍ਰਾਪਤ ਕਰਕੇ ਉਹ ਜਿਹੜੀ ਦਾਈ ਸੀ ਨਾ, ਉਹ ਬੋਲ ਪਈ ਲਾਗਿਓ, ਕਹਿਣ ਲੱਗੇ
ਮੋਏ ਬਿਖੇ ਗੁਣ ਦਿਓ ਪ੍ਰਭੂ ਨੇ ਬਹੁ ਬਾਲਕ ਤੇ ਮੈਂ ਪਤੀ ਆਏ।
ਕਹਿਣ ਲੱਗੇ ਜੀ ਮੈਂ ਤੁਹਾਨੂੰ ਹੁਣ ਆਪਣੀ ਖਾਸੀਅਤ ਆਪ ਦੱਸਾਂ ਵੀ ਮੇਰੀ ਤੇ ਖਾਸੀਅਤ ਕੀ ਹੈ, ਮੇਰੇ ਵਿੱਚ ਕੀ ਗੁਣ ਹੈ। ਪਰਮੇਸ਼ਰ ਵੱਲੋਂ ਮੇਰੇ ਵਿੱਚ ਇੱਕ ਗੁਣ ਪਰਮੇਸ਼ਰ ਨੇ ਮੈਨੂੰ ਦਿੱਤਾ ਹੋਇਆ, ਮੈਂ ਬੜੇ ਬੱਚਿਆਂ ਤੇ ਇਹ ਗੱਲ ਅਜਮਾ ਕੇ ਵੇਖੀ ਹੈ, ਬੜੇ ਬਾਲਕਾਂ ਦੇ ਉੱਤੇ ਮੈਂ ਇਹ ਗੱਲ ਪਤਿਆ ਕੇ ਅਜਮਾ ਕੇ ਵੇਖੀ ਹੋਈ ਹੈ।
ਪਾਨ ਕਰੇ ਜੋ ਅਸਤਨ ਮੇਰੇ ਤਿਸ ਸਿਸ ਕੇ ਦੁੱਖ ਨਿਕਟ ਨਾ ਆਏ।
ਜਿਹੜਾ ਕੋਈ ਬੱਚਾ ਮੇਰੇ ਅਸਥਣਾ ਤੋਂ ਦੁੱਧ ਪੀਂਦਾ, ਮੇਰੇ ਅਸਥਣਾ ਨੂੰ ਚੁੰਘਦਾ, ਕਹਿੰਦੇ ਉਸ ਬੱਚੇ ਦੇ ਕਿਸੇ ਪ੍ਰਕਾਰ ਦਾ ਦੁੱਖ ਨੇੜੇ ਨਹੀਂ ਆਉਂਦਾ, ਉਹ ਬੱਚੇ ਦੇ ਰੋਗ ਹੀ ਕੱਟੇ ਜਾਂਦੇ ਨੇ, ਉਸ ਬੱਚੇ ਦੇ ਦੁੱਖ ਹੀ ਦੂਰ ਹੋ ਜਾਂਦੇ ਨੇ।
ਹਰੇ ਅਰੁਚ ਕੋ ਤਤ ਛਿਨ ਛੁੱਧ ਤੈ ਆਰ ਬਲਾ ਸੋ ਅਦਕ ਬਿਰਦਾਏ।
ਬੱਚਾ ਮੇਰੇ ਅਸਥਣਾ ਤੋਂ ਦੁੱਧ ਪੀਂਦਾ, ਉਹਦੀ ਅਰੁਚੀ ਖਤਮ ਹੋ ਜਾਂਦੀ ਹੈ, ਉਹਦੇ ਰੋਗ ਕੱਟੇ ਜਾਂਦੇ ਨੇ, ਔਰ ਉਸ ਬੱਚੇ ਦੀ ਉਮਰ ਵੀ ਵੱਡੀ ਹੁੰਦੀ ਹੈ, ਉਹ ਬੱਚੇ ਦੀ ਉਮਰ ਵੀ ਦੀਰਘ ਹੁੰਦੀ ਹੈ।
ਰਹੇ ਨਿਰੋਵਾ ਸੁਖ ਸੋ ਬਹਿ ਮੈਂ ਨੈ ਔਸ਼ਧੀ ਕੀ ਚਾਹ ਰਹਾ ਏ।
ਸਾਰੀ ਜ਼ਿੰਦਗੀ ਉਹ ਬੱਚਾ ਨਿਰੋਆ ਰਹਿੰਦਾ, ਉਸ ਬੱਚੇ ਨੂੰ ਕੋਈ ਰੋਗ ਲੱਗਦਾ ਹੀ ਨਹੀਂ ਸਾਰੀ ਜ਼ਿੰਦਗੀ, ਔਰ ਉਸ ਬੱਚੇ ਨੂੰ ਕਿਸੇ ਪ੍ਰਕਾਰ ਦੀ ਦਵਾਈ ਦੀ ਵੀ ਲੋੜ ਨਹੀਂ ਰਹਿੰਦੀ, ਉਸ ਬੱਚੇ ਨੂੰ ਕੋਈ ਦਵਾਈ ਦੀ ਵੀ ਲੋੜ ਨਹੀਂ ਰਹਿੰਦੀ, ਔਸ਼ਧੀ ਵੀ ਲੋੜ ਨਹੀਂ ਰਹਿੰਦੀ।
ਰਾਮਦਾਸਪੁਰ ਮੈਂ ਬਾਸਨ ਕੀਨਾ ਜਬ ਤੇ ਤੁਮ ਆਏ ਸਥਾਏ।
ਹੇ ਮਾਤਾ ਜੀ, ਜਦੋਂ ਦੇ ਤੁਸੀਂ ਇੱਥੇ ਆਏ ਹੋ, ਮੈਂ ਗੁਰੂ ਰਾਮਦਾਸ ਜੀ ਦੀ ਨਗਰੀ ਚ ਉਦੋਂ ਦੀ ਰਹਿ ਰਹੀ ਹਾਂ, ਉੱਥੇ ਉਥੋਂ ਦਾ ਉਦੋਂ ਦਾ ਮੇਰਾ ਉੱਥੇ ਨਿਵਾਸ ਹੈ।
ਮਮ ਗੁਣ ਸੁਣ ਕੇ ਪ੍ਰਿਥੀਏ ਆਨੀ ਸੁਤਵੰਤੀ ਤੀਏ ਸਭ ਡਿੱਗ ਆਏ।
ਮੇਰੇ ਗੁਣ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਲੈ ਕੇ ਆਏ ਨੇ ਰਾਮਦਾਸ ਦੀ ਨਗਰੀ ਵਿੱਚ, ਅੰਮ੍ਰਿਤਸਰ ਸ਼ਹਿਰ ਚ ਮੈਂ ਰਹਿੰਦੀ ਹਾਂ, ਤੇ ਮੇਰੇ ਗੁਣ ਸੁਣ ਕੇ ਬਾਬਾ ਪ੍ਰਿਥੀ ਚੰਦ ਜੀ ਮੈਨੂੰ ਉੱਥੇ ਲਿਆਏ ਨੇ। ਬੜੀਆਂ ਪੁੱਤਰਾਂ ਵਾਲੀਆਂ ਇਸਤਰੀਆਂ ਮੇਰੇ ਘਰ ਵਿੱਚ ਚੱਲ ਚੱਲ ਕੇ ਆਉਂਦੀਆਂ ਆਪਣੇ ਪੁੱਤਰਾਂ ਨੂੰ ਲੈ ਕੇ।
ਇੱਕ ਦੋਏ ਦਿਨ ਅਸਤਨ ਦੇ ਮੇਰੋ ਰੁਜ ਗਵਾਏ ਗਮਨੀ ਸਮੁਦਾਏ।
ਇੱਕ ਇੱਕ ਦਿਨ ਜਾਂ ਦੋ ਦੋ ਦਿਨ ਜਦੋਂ ਉਹਨਾਂ ਬੱਚਿਆਂ ਨੇ ਮੇਰੇ ਅਸਥਨਾ ਤੋਂ ਦੁੱਧ ਪੀਤਾ, ਉਹਨਾਂ ਬੱਚਿਆਂ ਦੇ ਰੋਗ ਕੱਟੇ ਗਏ, ਉਹਨਾਂ ਬੱਚਿਆਂ ਦੇ ਦੁੱਖ ਦੂਰ ਹੋ ਗਏ, ਔਰ ਉਹ ਬੱਚੇ ਅਰੋਗ ਹੋ ਕੇ ਆਪਣੇ ਘਰ ਵਾਪਸ ਗਏ ਨੇ।
ਭਾਗਵਾਨ ਕੇ ਮੈਂ ਚੱਲ ਜਾਵਾਂ ਨਿਰਭਾਗਨ ਕੇ ਕੋ ਚੱਲ ਜਾਏ।
ਮੈਂ ਤਾਂ ਭਾਗਾਂ ਵਾਲੀਆਂ ਦੇ ਘਰ ਚੱਲ ਕੇ ਜਾਂਦੀ ਹਾਂ, ਜਿਹੜੀਆਂ ਭਾਗਾਂ ਵਾਲੀਆਂ ਨੇ ਨਿਰਭਾਗਿਆਂ ਦੇ ਕਿਹਨੇ ਜਾਣਾ, ਮੈਂ ਤਾਂ ਭਾਗਾਂ ਵਾਲਿਆਂ ਦੇ ਘਰ ਚੱਲ ਕੇ ਆਉਂਦੀ ਹਾਂ, ਇਹੋ ਜੇ ਮੇਰੇ ਭਾਗ ਨੇ।
ਅਦਕ ਚਾਏ ਕਰ ਤੁਮਰੇ ਆਈ ਪੂਰੀ ਤੁਹਾਰੀ ਬਸੀ ਜਵਾਨ।
ਇਹ ਗੰਗਾ ਜੀ ਮੈਂ ਅਦਕ ਚਾਹ ਨਾਲ ਤੁਹਾਡੇ ਕੋਲ ਚੱਲ ਕੇ ਆਈ ਹਾਂ, ਕਿਉਂਕਿ ਮੈਂ ਤੁਹਾਡੀ ਨਗਰੀ ਚ ਵਸਦੀ ਹਾਂ, ਤੁਹਾਡੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੇਰਾ ਨਿਵਾਸ ਹੈ।
ਪਰਮੇਸ਼ਰ ਤੇ ਮੈਂ ਨਿਤ ਜਾਚੋ ਸੁਤਵੰਤੀ ਹੋਏ ਤ੍ਰਿਆ ਮਾਨ।
ਮੈਂ ਤਾਂ ਪਰਮੇਸ਼ਰ ਕੋਲੋਂ ਨਿਤ ਮੰਗਦੀ ਹਾਂ ਪਰਮੇਸ਼ਰ ਹਰ ਇਸਤਰੀ ਨੂੰ ਪੁੱਤਰ ਦੀ ਦਾਤ ਦੇਵੇ, ਪੁੱਤਰਵਤੀਆਂ ਇਸਤਰੀਆਂ ਹੋਣ।
ਇਸ ਬਿਦ ਕਰ ਗੁਜਰਾਨ ਕਰੋ ਸਦਾ ਦਰਬ ਸਹਿਤ ਪਾਵੋ ਸਨਮਾਨ।
ਇਸ ਪ੍ਰਕਾਰ ਨਾਲ ਮੇਰਾ ਰੋਜ ਦਾ ਗੁਜ਼ਾਰਾ ਚੱਲਦਾ, ਮੇਰੇ ਘਰ ਦੀ ਵੀ ਰੋਟੀ ਰੋਜੀ ਇਸੇ ਢੰਗ ਨਾਲ ਚੱਲਦੀ ਹੈ, ਇਹ ਕੰਮ ਕਰਕੇ ਮੇਰੀ ਪ੍ਰਸਿੱਧੀ ਹੈ।
ਜੀਵਨ ਜੋਗ ਪੁੱਤਰ ਇਹ ਤੇਰੋ ਮੁਝ ਕੋ ਚਰ ਮੈਂ ਦੀਜੇ ਆਨ।
ਤੁਹਾਡਾ ਇਹ ਪੁੱਤਰ ਜੀਵਨ ਜੋਗਾ ਹੈ ਤੇ ਗੰਗਾ ਜੀ ਲਿਆਓ, ਤੁਹਾਡਾ ਇਹ ਪੁੱਤਰ ਮੇਰੀ ਗੋਦ ਚ ਪਾਓ, ਮੇਰੀ ਕੁੱਛੜ ਵਿਚ ਪਾਓ। ਤੁਹਾਡੇ ਇਸ ਪੁੱਤਰ ਨੂੰ ਮੈਂ ਦੁੱਧ ਪਿਆਵਾਂਗੀ, ਅਸਥਣ ਪਿਆਵਾਂਗੀ ਤੇ ਤੁਹਾਡਾ ਇਹ ਪੁੱਤਰ ਬਿਲਕੁਲ ਅਰੋਗ ਹੋ ਜਾਏਗਾ। ਤੁਸੀਂ ਕਹਿੰਦੇ ਹੋ ਵੀ ਦੋ ਦਿਨਾਂ ਤੋਂ ਦੁੱਧ ਨਹੀਂ ਪਿਆ ਪੀਂਦਾ, ਇਹ ਬਿਲਕੁਲ ਹੀ ਅਰੋਗ ਹੋ ਜਾਏਗਾ। ਕਹਿੰਦੀ ਉਸ ਵੇਲੇ ਬੋਲੀ ਮਾਤਾ ਗੰਗਾ ਨੂੰ, ਕਹਿੰਦੀ ਲਿਆਓ ਤੁਹਾਡਾ ਇਹ ਪੁੱਤਰ ਮੇਰੀ ਗੋਦ ਚ ਪਾਓ।
ਤਿਸ ਤੇ ਸੁਣ ਕਰ ਤ੍ਰਿਅਨ ਸਰਾਈ ਬਸਨ ਬਿਭੂਖਨ ਸੁੰਦਰ ਹੇਰ।
ਲਾਗੇ ਜਿਹੜੀਆਂ ਹੋਰ ਮਾਈਆਂ ਬੀਬੀਆਂ ਬੈਠੀਆਂ ਸੀ ਉਹ ਵੀ ਸਲਾਘਾ ਕਰਨ ਲੱਗ ਪਈਆਂ, ਕਹਿੰਦੇ ਜੀ ਇਹ ਤਾਂ ਬੜੀ ਚੰਗੀ ਇਸਤਰੀ ਹੈ, ਇਹ ਤਾਂ ਬੜੇ ਚੰਗੇ ਸੁਭਾਅ ਵਾਲੀ, ਇਹਦੇ ਕੋਲ ਤਾਂ ਪਰਮੇਸ਼ਰ ਦਾ ਬੜਾ ਵੱਡਾ ਗੁਣ ਹੈ। ਵੀ ਅਨੇਕਾਂ ਬੱਚੇ ਕਹਿੰਦੀ ਆ ਠੀਕ ਹੋ ਜਾਂਦੇ ਨੇ, ਉਹਨਾਂ ਨੂੰ ਦਵਾਈ ਤੱਕ ਦੀ ਲੋੜ ਨਹੀਂ ਪੈਂਦੀ। ਤੇ ਲਾਗੇ ਜਿਹੜੀਆਂ ਇਸਤਰੀਆਂ ਬੈਠੀਆਂ ਸੀ ਉਹ ਵੀ ਸਲਾਹਣ ਲੱਗ ਪਈਆਂ ਇਹਨੂੰ, ਉਹ ਵੀ ਇਹਦੀ ਉਪਮਾ ਕਰਨ ਲੱਗ ਪਈਆਂ।
ਬਿਨ ਔਸ਼ਧੀ ਰੁਝ ਕੀ ਇਹ ਹਰਤਾ ਤਨ ਤੋਂ ਇਹ ਗੁਣ ਲਿਓ ਬਡੇਰ।
ਬਿਨਾਂ ਦਵਾਈ ਤੋਂ ਬੱਚਿਆਂ ਦੇ ਰੋਗ ਹਰ ਲੈਨੀ ਆ, ਤੂੰ ਧਨ ਹੈ, ਤੂੰ ਧਨ ਹੈ। ਇਸ ਤਰ੍ਹਾਂ ਇਸਤਰੀਆਂ ਬੋਲ ਕੇ ਹੈਰਾਨ ਹੋ ਰਹੀਆਂ ਨੇ।
ਮਰਜੀ ਸਭ ਨਾਰਨ ਕੀ ਲੱਖ ਕਰ ਮਾਤ ਗੰਗ ਬਿਸਮਾਏ ਕਨੇਰ।
ਦੂਜੀਆਂ ਇਸਤਰੀਆਂ ਵੀ ਇਹਦਾ ਗੁਣ ਗਾਣ ਕਰਨ ਲੱਗ ਪਈਆਂ ਤੇ ਫਿਰ ਮਾਤਾ ਗੰਗਾ ਜੀ ਵੀ ਸੁਣ ਕੇ ਥੋੜਾ ਜਿਹਾ ਪਤੀਜ ਗਏ, ਉਹਨਾਂ ਦੇ ਮਨ ਚ ਵੀ ਥੋੜਾ ਜਿਹਾ ਵਿਸ਼ਵਾਸ ਇਹਦੇ ਪ੍ਰਤੀ ਇਸਤਰੀ ਪ੍ਰਤੀ ਬਣ ਗਿਆ ਵੀ ਹੋ ਸਕਦਾ ਵੀ ਇਹਦੇ ਚ ਗੁਣ ਹੈ ਹੀ ਹੈ। ਤੋ ਮਾਤਾ ਗੰਗਾ ਜੀ ਸੁਣ ਕੇ ਬੜੇ ਹੈਰਾਨ ਵੀ ਹੋਏ ਨੇ।
ਦਿਓ ਪੁੱਤਰ ਤਿਸ ਗੋਦ ਪ੍ਰਮੋਦਤ ਦੁਸ਼ਟ ਜੀ ਅਤ ਨੋਕੋ ਸਮਸ਼ੇਰ।
ਇਹ ਸੋਚ ਕੇ ਮਾਤਾ ਗੰਗਾ ਜੀ ਨੇ ਆਪਣੇ ਸੋਹਣੇ ਜੇ ਲਾਡਲੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਉਸ ਦਾਈ ਦੀ ਗੋਦ ਚ ਫੜਾਇਆ, ਉਸ ਦਾਈ ਨੂੰ ਫੜਾ ਦਿੱਤਾ। ਐਸੇ ਸਤਿਗੁਰੂ ਜਿਹੜੇ ਦੁਸ਼ਟ ਜੀਵਾਂ ਵਾਸਤੇ ਸ਼ੇਰ ਦੇ ਸਮਾਨ ਨੇ, ਸ਼ੇਰ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਦੁਸ਼ਟ ਜੀਵਾਂ ਵਾਸਤੇ ਨੇ, ਉਹ ਬਾਲਕ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਨੇ ਦਾਈ ਦੀ ਗੋਦ ਚ ਫੜਾ ਦਿੱਤਾ।
ਸ੍ਰੀ ਗੁਰ ਹਰਗੋਬਿੰਦ ਚਿਤ ਜਾਨੀ ਕਰੂਰ ਜੋ ਕਰਮਾ ਆਵੇ ਨਾਰ।
ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਚਿੱਤ ਵਿੱਚ ਜਾਣਦੇ ਨੇ, ਇਹ ਤਾਂ ਬਾਲ ਲੀਲਾ ਹੀ ਹੋ ਰਹੀ ਹੈ ਸਤਿਗੁਰਾਂ ਦੀ, ਹੈਣ ਤਾਂ ਆਪ ਹੀ ਪਰਮੇਸ਼ਵਰ ਅਕਾਲ ਪੁਰਖ ਦਾ ਸਰੂਪ। ਜਾਣੀ ਜਾਣ ਜਾਣਗੇ ਕਰੂਰ ਕਰਮਾ ਆਈ ਹੈ, ਕਰੂਰ ਕਰਮਾ ਭੈੜਾ ਕਰਮ ਸੋਚ ਕੇ ਖੋਟਾ ਕਰਮ ਸੋਚ ਕੇ ਆਈ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ।
ਦਿਨ ਚਾਰਕ ਤੇ ਅਨਮਨ ਹੋਏ ਜਿਸ ਤੇ ਮਾਤ ਚਿੰਤਲੇ ਤਾਰ।
ਸਤਿਗੁਰੂ ਜੀ ਨੇ ਜਾਣ ਬੁੱਝ ਕੇ ਹੀ ਤਿੰਨ ਚਾਰ ਦਿਨਾਂ ਤੋਂ ਇਹੋ ਜਿਹੀ ਅਨਬਣੀ ਜੀ ਬਣਾ ਲਈ ਸੀ। ਜਾਣ ਬੁੱਝ ਕੇ ਮਾਂ ਦਾ ਦੁੱਧ ਨਹੀਂ ਸੀ ਪੀ ਰਹੇ ਤਿੰਨ ਚਾਰ ਦਿਨਾਂ ਤੋਂ, ਕਿ ਇਹ ਵੇਖ ਕੇ ਮਾਤਾ ਗੰਗਾ ਦੇ ਮਨ ਚ ਚਿੰਤਾ ਹੋਵੇਗੀ ਨਾ, ਤੇ ਫੇਰ ਹੀ ਮੈਨੂੰ ਉਹ ਦਾਈ ਦੀ ਝੋਲੀ ਚ ਪਾਉਣਗੇ, ਓਦਾਂ ਇਹਨਾਂ ਨੇ ਫੜਾਣਾ ਨੀ ਉਸ ਦਾਈ ਨੂੰ। ਸਤਿਗੁਰੂ ਜੀ ਨੇ ਆਪ ਹੀ ਤਿੰਨ ਚਾਰ ਦਿਨਾਂ ਤੋਂ ਇਹ ਲੀਲਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਰਚੀ ਹੋਈ ਸੀ।
ਤਾਏ ਉਛੰਗ ਦੇਗੀ ਰੁਚ ਕਰ ਯਾ ਤੇ ਪੂਰਬ ਵਿਧੀ ਸੁਧਾਰ।
ਕਹਿੰਦੇ ਉਹ ਇਸਤਰੀ ਨੂੰ ਮਹਾਰਾਜ ਜੀ ਨੂੰ ਦੇਣ ਵਾਸਤੇ ਛੇਵੇਂ ਪਾਤਸ਼ਾਹ ਜੀ ਨੇ ਆਪ ਹੀ ਇਹ ਲੀਲਾ ਬਣਾ ਲਈ ਕਿ ਮਾਤਾ ਗੰਗਾ ਜੀ ਫਿਰ ਸਾਨੂੰ ਉਸ ਦਾਈ ਦੇ ਹਵਾਲੇ ਕਰਨਗੇ, ਨਹੀਂ ਤਾਂ ਏਦਾਂ ਨੀ ਉਹਨਾਂ ਨੇ ਸਾਨੂੰ ਦੇਣਾ, ਇਹਨਾਂ ਦੀ ਝੋਲੀ ਵਿੱਚ ਨਹੀਂ ਪਾਉਣਾ। ਇਸ ਕਰਕੇ ਦੋ ਤਿੰਨ ਦਿਨਾਂ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਸਾਰੀ ਵਿਧੀ ਬਣਾਈ ਹੋਈ ਸੀ।
ਦੁਸ਼ਟਨ ਕੇ ਨਾਸ਼ਨ ਕੋ ਮਮਤਨ ਸਿਸ ਸਰੂਪ ਤੇ ਕਰੀ ਸੋਕਾਰ।
ਛੇਵੇਂ ਪਾਤਸ਼ਾਹ ਜੀ ਨੇ ਸੋਚਿਆ ਕਿ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਸਾਨੂੰ ਇਹ ਤਨ ਪ੍ਰਾਪਤ ਹੋਇਆ, ਦੁਸ਼ਟਾਂ ਦੇ ਨਾਸ ਵਾਸਤੇ ਅਸੀਂ ਤਨ ਧਾਰ ਕੇ ਆਏ ਹਾਂ, ਤੇ ਇਹ ਕੰਮ ਅਸੀਂ ਹੁਣ ਬਚਪਨ ਤੋਂ ਹੀ ਸ਼ੁਰੂ ਕਰ ਦਈਏ। 40 ਦਿਨਾਂ ਦੀ ਉਮਰ ਸੀ ਮਹਾਰਾਜ ਜੀ ਦੇ ਸਰੀਰ ਦੀ। ਕਹਿੰਦੇ ਇਸ ਬਾਲ ਰੂਪ ਤੋਂ ਹੀ ਇਹ ਕੰਮ ਦੀ ਸ਼ੁਰੂਆਤ ਕਰ ਦਈਏ।
ਤਾਏ ਉਚੰਗ ਗਏ ਹੋਏ ਚੰਚਲ,
ਕਹਿੰਦੇ ਉਸ ਦਾਈ ਦੀ ਝੋਲੀ ਚ ਮਹਾਰਾਜ ਜੀ ਜਾਣ ਬੁਝ ਕੇ ਚੰਚਲ ਹੋ ਰਹੇ ਨੇ।
ਇਤ ਉਤ ਮੁਖ ਕਰ ਅੰਗ ਚਲੰਤ,
ਮਹਾਰਾਜ ਛੇਵੇਂ ਪਾਤਸ਼ਾਹ ਕਦੇ ਸੱਜੇ ਕਦੇ ਖੱਬੇ ਮੁਖ ਕਰਦੇ ਨੇ, ਆਪਣੇ ਹੱਥ ਪੈਰ ਇਸ ਦਾਈ ਦੀ ਗੋਦ ਵਿਚ ਮਾਰਦੇ ਨੇ।
ਕੱਚ ਰੋਦਨ ਕਰ ਬੋਰ ਟਿਕੇ ਤੈ,
ਪਹਿਲਾਂ ਤਾਂ ਮਹਾਰਾਜ ਜੀ ਥੋੜਾ ਜਾ ਰੋਏ, ਛੇਵੇਂ ਪਾਤਸ਼ਾਹ ਜੀ ਬਾਲ ਰੂਪ ਚ ਲੀਲਾ ਕਰ ਰਹੇ ਨੇ ਨਾ, ਇਹਦੀ ਗੋਦ ਚ ਜਾਣ ਵੇਲੇ ਥੋੜਾ ਜਾ ਮਹਾਰਾਜ ਜੀ ਨੇ ਰੁਦਨ ਕੀਤਾ ਤੇ ਫਿਰ ਟਿਕ ਕੇ ਲੇਟ ਗਏ।
ਲੋਰੀ ਦੇਤ ਮਧੁਰ ਛਲਵੰਤ,
ਬੜੀ ਮਿੱਠੀ ਮਿੱਠੀ ਲੋਰੀ ਦਿੰਦੀ ਆ ਦਾਈ ਪੂਤਣਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਤੇ ਮਿੱਠੀ ਮਿੱਠੀ ਆਵਾਜ਼ ਵਿਚ ਛਲਵੰਤ ਛਲੀਆ ਇਸਤਰੀ ਮਹਾਰਾਜ ਜੀ ਨੂੰ ਲੋਰੀਆਂ ਦੇ ਰਹੀ ਹੈ।
ਅੰਗੀਆਂ ਤੇ ਅਸਤਨ ਕਰ ਬਾਰ,
ਉਸ ਵੇਲੇ ਆਪਣੀਆਂ ਅੰਗੀਆਂ ਤੋਂ ਅਸਥਨ ਕੱਢ ਕੇ,
ਇੱਕ ਹੱਥ ਸੋ ਸਮੁਖ ਕਰੰਤ,
ਅਸਥਨ ਫੜ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਮੁਖ ਦੇ ਨੇੜੇ ਕਰਦੀ ਹੈ।
ਦੂਸਰ ਕਰ ਪਰ ਸਿਸਕੋ ਸਿਰ ਤਰ,
ਦੂਜੇ ਹੱਥ ਨਾਲ ਛੇਵੇਂ ਪਾਤਸ਼ਾਹ ਦੇ ਸਿਰ ਤੇ ਹੱਥ ਰੱਖ ਕੇ,
ਉਪਰ ਡਾਰਿਓ ਬਸਤਰ ਦੁਰੰਤ,
ਹੱਥ ਰੱਖ ਕੇ ਆਪਣੇ ਦਿੱਤੇ ਜਿਹੜੀ ਚੁੰਨੀ ਲਈ ਹੋਈ ਬਸਤਰ ਸੀ ਉਹ ਮਹਾਰਾਜ ਜੀ ਦੇ ਮੂੰਹ ਦੇ ਉੱਤੇ ਪਾ ਦਿੱਤਾ ਹੈ, ਔਰ ਛੇਵੇਂ ਪਾਤਸ਼ਾਹ ਜੀ ਨੂੰ ਦੁੱਧ ਪਿਆਉਣ ਵਾਸਤੇ ਆਪਣਾ ਹੱਥ ਅੱਗੇ ਵਧਾਉਂਦੀ ਹੈ।
ਕਬਿਤ ਤਤ ਛਿੰਨ ਅੰਤਰ ਬਸਨ ਅਸਤਨ ਦੇਤ,
ਉਸ ਵੇਲੇ ਤਤ ਛਿੰਨ ਨੇੜੇ ਕਰਕੇ ਸਤਿਗੁਰਾਂ ਦਾ ਮੁਖ ਆਪਣਾ ਅਸਥਨ ਸਾਹਿਬ ਦੇ ਮੁਖ ਚ ਦੇਣਾ ਚਾਹੁੰਦੀ ਹੈ।
ਲੇਤ ਨਤਨਕ ਗਏ ਹੋਤ ਇਤ ਉਤਨਾ,
ਹੁਣ ਅਸਥਨਾਂ ਨੂੰ ਇਹਨੇ ਜ਼ਹਿਰ ਲਾਇਆ ਹੋਇਆ ਸੀ ਦਾਈ ਨੇ, ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਅਸਥਨ ਮੂੰਹ ਚ ਨਹੀਂ ਲੈਂਦੇ, ਮਹਾਰਾਜ ਸੱਚੇ ਪਾਤਸ਼ਾਹ ਇਧਰ ਉਧਰ ਮੁਖ ਕਰੀ ਜਾਂਦੇ ਨੇ।
ਗਾਡੋ ਜਬ ਕੀਨ ਤੋ ਪਾਇਓ ਤਾਰ ਕੋਲੀਨ ਮੁਖ,
ਕਹਿੰਦੇ ਜਦੋਂ ਇਹਨੇ ਬਹੁਤਾ ਜ਼ੋਰ ਲਾਇਆ ਤੇ ਇਹਦਾ ਪਿਓਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਖ ਚ ਲੈਣਾ ਚਾਹਿਆ।
ਹੱਥ ਕੋ ਪਸਾਰ ਗਈ ਛੋਰੀ ਤਬ ਗੂਤਨਾ,
ਮਹਾਰਾਜ ਜੀ ਦਾ ਹੱਥ ਇਹਦੇ ਪਿਛਲੇ ਪਾਸਿਓ ਬਾਂਹ ਚੋਂ ਨਿਕਲਿਆ ਹੋਇਆ ਸੀ, ਇਹਦੀ ਲੰਮੀ ਗੁੱਤ ਸੀ ਪੂਤਣਾ ਦੀ ਦਾਈ ਦੀ, ਗੁੱਤ ਥੱਲੇ ਤੱਕ ਲਟਕ ਰਹੀ ਸੀ, ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਦੇ ਵਿੱਚ ਇਹਦੀ ਗੁੱਤ ਫੜ ਲਈ। ਗੂਤਨਾ, ਗੂਤਨਾ ਦਾ ਮਤਲਬ ਹੁੰਦਾ ਗੁੱਤ, ਇਹਦੀ ਲਮਕਦੀ ਹੋਈ ਜਿਹੜੀ ਗੁੱਤ ਸੀ ਪਿਛਲੇ ਪਾਸਿਓ ਛੇਵੇਂ ਪਾਤਸ਼ਾਹ ਆਪਣੇ ਹੱਥ ਚ ਫੜ ਲਈ।
ਦੂਜੇ ਹੱਥ ਸਾਥ ਗਏ ਦੂਜੋ ਕੁਛ ਦ੍ਰਿੜ ਕਰ,
ਸਤਿਗੁਰੂ ਜੀ ਨੇ ਆਪਣੇ ਦੂਸਰੇ ਹੱਥ ਦੇ ਨਾਲ ਖੱਬੇ ਹੱਥ ਨਾਲ ਇਹਦੀ ਗੁੱਤ ਫੜ ਲਈ ਤੇ ਸੱਜੇ ਹੱਥ ਨਾਲ ਇਹਦਾ ਅਸਥਨ ਪੱਕੇ ਤੌਰ ਤੇ ਪਕੜ ਲਿਆ।
ਖੋਟੀ ਕ੍ਰਿਤ ਹੈ ਤੇ ਆਈ ਲਾਗੇ ਲੱਭ ਭੂਤਨਾ,
ਮਹਾਰਾਜ ਜੀ ਜਾਣਦੇ ਸੀ ਵੀ ਖੋਟਾ ਕੰਮ ਕਰਨ ਆਈ, ਇਹਨੂੰ ਲੋਭ ਦਾ ਭੂਤਣਾ ਚਿੰਬੜਿਆ ਹੋਇਆ।
ਜਾਂ ਕੋ ਮਨ ਭੂਤਨਾ ਲਖਿਓ ਗੁਰ ਸਪੂਤਨਾ,
ਜਿਹਦਾ ਮਨ ਪਵਿੱਤਰ ਨਹੀਂ ਸੀ, ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਜਾਣ ਲਿਆ।
ਕਿਸੀ ਕੇ ਤੀਰ ਪੂਤਨਾ ਸੰਘਾਰੀ ਸਮ ਪੂਤਨਾ,
ਗੁਰੂ ਜੀ ਦੇ ਸਪੁੱਤਰ ਸ੍ਰੀ ਹਰਗੋਬਿੰਦ ਜੀ ਨੇ ਜਾਣ ਲਿਆ ਕਿ ਜਿਸ ਦਾਈ ਦਾ ਮਨ ਪਵਿੱਤਰ ਨਹੀਂ ਹੈ, ਪਵਿੱਤਰ ਹੈ, ਤੇ ਫਿਰ ਪੁੱਤਰ ਦੀ ਪੀੜਾ ਨਹੀਂ, ਇਹਦੇ ਹਿਰਦੇ ਵਿੱਚ ਰਾਕਸ਼ਣੀ ਵਾਂਗ ਹੈ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰਨਾ ਚਾਹੁੰਦੇ ਹੁਣ, ਇਹਦਾ ਘਾਤ ਕਰਨਾ ਚਾਹੁੰਦੇ ਹਨ।
ਗਾਡੇ ਅੰਗ ਪੀਰ ਕਰ, ਗਾਡੀ ਔਰ ਪੀਰ ਕਰ,
ਜਦੋਂ ਗੁੱਤ ਫੜ ਕੇ ਖਿੱਚੀ ਨਾ ਜ਼ੋਰ ਨਾਲ ਔਰ ਇਹਦਾ ਅਸਥਣ ਦਬਾਇਆ, ਕਹਿੰਦੇ ਪੀੜ ਨਾਲ ਇਹਦੀ ਜਾਨ ਨਿਕਲਣ ਲੱਗੀ।
ਪ੍ਰਾਣ ਤੇ ਸਰੀਰ ਕਰ ਭਿੰਨ ਐ ਚਲੀ ਨਿਓ,
ਕਹਿੰਦੇ ਇਹਦੇ ਪ੍ਰਾਣ ਸਰੀਰ ਤੋਂ ਨਿਕਲਣ ਲੱਗੇ, ਸਾਹ ਇਹਦੇ ਦਸਤਨ ਦੇ ਵਿੱਚੋਂ ਨਿਕਲਣ ਲੱਗੇ।
ਜੈਸੇ ਪੋਲ ਤੀਲ ਤੇ ਕਿਲਾਲ ਕੋ ਸੋ ਫੂਕ ਨਾਲ,
ਕਹਿੰਦੇ ਜਿਵੇਂ ਕੋਈ ਪੋਲਾ ਜਾਂ ਤੀਲਾ ਹੁੰਦਾ ਉਹਦੇ ਚ ਪਾਣੀ ਭਰਿਆ ਹੁੰਦਾ ਨਾ, ਤੇ ਫੂਕ ਮਾਰ ਕੇ ਜਿਵੇਂ ਉਹਦੇ ਵਿੱਚੋਂ ਪਾਣੀ ਬਾਹਰ ਕੱਢੀ ਦੇ।
ਖੈਚ ਲੇਤ ਬਾਲਕ ਸੁਭਾਇਕ ਹੀ ਕੀਨਿਓ,
ਸੁਭਾਇਕ ਜਿਵੇਂ ਬੱਚਾ ਉਹਦੇ ਵਿੱਚੋਂ ਪਾਣੀ ਨਪੀੜ ਕੇ ਬਾਹਰ ਕੱਢ ਦਿੰਦਾ।
ਹਾਏ ਹਾਏ ਬੋਲਤੀ ਬਿਹਾਲ ਏ ਵਿਸਾਲ ਬਾਲ,
ਕਹਿੰਦੇ ਉਸ ਵੇਲੇ ਇਸੇ ਤਰ੍ਹਾਂ ਇਸ ਦਾਈ ਦੇ ਸਰੀਰ ਚੋਂ ਵੀ ਸਾਹ ਕੱਢ ਰਹੇ ਸਤਿਗੁਰੂ ਛੇਵੇਂ ਪਾਤਸ਼ਾਹ, ਮੁਖੋਂ ਹਾਏ ਹਾਏ ਦੁਹਾਈ ਪਾਉਂਦੀ ਹੈ, ਬੋਲਦੀ ਹੈ, ਬਿਹਾਲ ਹੋ ਕੇ ਸਤਿਗੁਰੂ ਜੀ ਨੂੰ ਕਹਿੰਦੀ ਹੈ।
ਛੋਰੋ ਅਬ ਮੋਹੇ ਕੋ ਪ੍ਰਤਾਪ ਚਿਤ ਚੀਨਿਓ,
ਏ ਗੁਰੂ ਕੇ ਬਾਲਕ ਮੈਨੂੰ ਛੱਡ ਦੇ, ਮੈਨੂੰ ਛੱਡ ਦੇ, ਮੈਂ ਤੇਰਾ ਪ੍ਰਤਾਪ ਜਾਣ ਲਿਆ, ਮੈਂ ਤੇਰੀ ਮਹਿਮਾ ਜਾਣ ਲਈ ਹੈ, ਉਹ ਦਾਈ ਮੂੰਹ ਕਹਿ ਰਹੀ ਹੈ।
ਲੋਚਨ ਮੈਂ ਨੀਰ ਪਰ ਤੀਰ ਹਰ ਤੀਰ ਤਜ,
ਭਾਰ ਆਈਆਂ ਇਹਦੀਆਂ, ਸਰੀਰ ਦੇ ਬਸਤਰਾਂ ਦੀ ਸੋਝੀ ਭੁੱਲ ਗਈ ਹੈ ਇਹਨੂੰ, ਤੀਰ ਇਹਦਾ ਹਰਿਆ ਗਿਆ।
ਪਰੀ ਸਭ ਤੀਰ ਤਰ ਪ੍ਰਾਣ ਕਰ ਹੀ ਨਿਓ,
ਤੜਫ ਕੇ ਜ਼ਮੀਨ ਤੇ ਡਿੱਗ ਪਈ, ਤੇ ਜਦੋਂ ਜ਼ਮੀਨ ਤੇ ਡਿੱਗੇ ਤੇ ਜ਼ਮੀਨ ਤੇ ਡਿੱਗਦਿਆਂ ਇਹਦੇ ਸਰੀਰ ਚੋਂ ਪ੍ਰਾਣ ਨਿਕਲਣ ਲੱਗੇ।
ਫੂਕਤੀ ਕੂਕਦੀ ਪੁਕਾਰ ਬੇਸੰਭਾਰ ਹੈ ਪਸਾਰ ਅੰਗ,
ਕਹਿੰਦੇ ਕੂਕਦੀ ਪੁਕਾਰ ਦੀ ਬੇਸੰਭਾਰ ਹੋ ਕੇ ਆਪਣੇ ਅੰਗਾਂ ਨੂੰ ਪਸਾਰ ਕੇ ਧਰਤੀ ਤੇ ਲੇਟ ਗਈ।
ਪਰੀ ਮ੍ਰਿਤਯੂ ਪਈ ਦ੍ਰਿਗ ਨਿਕਰੇ ਪਰਤ ਜਨ,
ਔਰ ਜ਼ਮੀਨ ਤੇ ਜਦੋਂ ਡਿੱਗੀ ਤੇ ਦਰਦ ਨਾਲ ਇਹਦੀਆਂ ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ, ਅੱਖਾਂ ਪਾਟ ਗਈਆਂ, ਪਾਟੀਆਂ ਰਹੀਆਂ, ਖੁੱਲੀਆਂ ਰਹੀਆਂ, ਔਰ ਮੂੰਹ ਵੀ ਅੱਡਿਆ ਰਿਹਾ, ਹਾਏ ਕਹਿੰਦੀ ਦਾ ਪ੍ਰਾਣ ਸਰੀਰ ਚੋਂ ਨਿਕਲ ਚੁੱਕੇ ਨੇ, ਮੌਤ ਹੋ ਚੁੱਕੀ ਹੈ ਇਸ ਪੂਤਨਾ ਦੀ।
ਮੁਖ ਤੇ ਚਗੂਰ ਜਾਤ ਪੀਰੀ ਪਰ ਗਈ ਗਾਤ,
ਔਰ ਮੂੰਹ ਚੋਂ ਝੱਗ ਨਿਕਲ ਰਿਹਾ, ਜ਼ਹਿਰ ਚੜ ਗਿਆ, ਬਿਖ ਚੜ ਗਿਆ ਤਨ ਨੂੰ, ਤੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਿਹਾ, ਔਰ ਇਹਦਾ ਸਾਰਾ ਸਰੀਰ ਇਕਦਮ ਪੀਲਾ ਜਰਦ ਹੋ ਗਿਆ।
ਪਯੋ ਉਤਪਾਤ ਹੇਰ ਨਾਰੀ ਬਿਸਮਾਈ ਮਨ,
ਬੜਾ ਉਤਪਾਤ ਹੋਇਆ, ਲਾਗੇ ਖੜੀਆਂ ਇਸਤਰੀਆਂ ਵੇਖ ਕੇ ਹੈਰਾਨ ਹੋ ਗਈਆਂ।
ਕਹਾਂ ਹੋਏ ਗੋ ਬੈਠੀ ਸਭਨ ਮੈਲੀਓ ਸਿਸ,
ਇਹ ਕੀ ਹੋ ਗਿਆ, ਸਾਰਿਆਂ ਵਿਚ ਸਾਡਿਆਂ ਚ ਬੈਠੀ ਨੇ ਬਾਲ ਸ਼੍ਰੀ ਹਰਗੋਬਿੰਦ ਜੀ ਨੂੰ ਗੋਦ ਵਿਚ ਲਿਆ।
ਤ੍ਰਾਸ ਉਪਜਿਓ ਤਜੀ ਦੁਰ ਜਹਾਂ ਪਰਿਓ ਤਨ,
ਕਹਿੰਦੇ ਸਾਰੀਆਂ ਡਰ ਕੇ ਪਿੱਛੇ ਜਾ ਕੇ ਖਲੋ ਗਈਆਂ, ਹੋ ਕੀ ਗਿਆ, ਜਿੰਨੀਆਂ ਇਸਤਰੀਆਂ ਸਨ ਪਿੱਛੇ ਜਾ ਕੇ ਖਲੋ ਕੇ ਦਾਈ ਨੂੰ ਵੇਖ ਰਹੀਆਂ ਨੇ।
ਗੰਗਾ ਪੈ ਪੀਤ ਪਈ ਪੁੱਤਰ ਕੋ ਗਹਿਣ ਤਾਈ,
ਮਾਤਾ ਗੰਗਾ ਜੀ ਬੜੇ ਡਰ ਗਏ, ਪੈ ਪੀਤ ਹੋ ਗਏ, ਭੱਜ ਕੇ ਆਪਣੇ ਪੁੱਤਰ ਨੂੰ ਚੁੱਕਣ ਵਾਸਤੇ ਕੋਲ ਆਏ।
ਹੱਥ ਨਹੀਂ ਉੱਚਾਵੇ ਪ੍ਰਿਆ ਕਿਰਪਨ ਕੋ ਮਾਨੋ ਤਨ,
ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੂਤਨਾ ਦੇ ਪੇਟ ਤੇ ਬੈਠੇ ਸਤਿਗੁਰੂ ਜੀ ਤੇ ਪੇਟ ਤੇ ਲੇਟੇ ਹੋਏ ਸਨ, ਬਾਲ ਰੂਪ ਜੋ ਹਨ ਹਾਲੇ ਬੈਠ ਨਹੀਂ ਸਨ ਸਕਦੇ, ਤੇ ਕਹਿੰਦੇ ਜਾ ਕੇ ਭੱਜ ਕੇ ਮਹਾਰਾਜ ਜੀ ਨੂੰ ਚੁੱਕਿਆ।
ਹੱਥ ਗਈ ਬੇਨੀ ਬਲ ਸਾਥ ਨੇ ਛੋਰੇ ਤਾਏ,
ਮਹਾਰਾਜ ਜੀ ਨੇ ਇਹਦੀ ਜਿਹੜੀ ਗੁੱਤ ਸੀ ਇਹੋ ਜੀ ਜ਼ੋਰ ਨਾਲ ਫੜੀ ਹੋਈ, ਮਾਤਾ ਜੀ ਛਡਾਉਂਦੇ, ਸਤਿਗੁਰੂ ਛੱਡਦੇ ਨਹੀਂ ਪਏ, ਛੇਵੇਂ ਪਾਤਸ਼ਾਹ ਮਾਤਾ ਜੀ ਪੂਰਾ ਜ਼ੋਰ ਲਾ ਕੇ ਛਡਾਉਂਦੇ, ਪਰ ਸਤਿਗੁਰੂ ਜੀ ਇਹਦੀ ਗੁੱਤ ਨਹੀਂ ਪੇ ਛੱਡਦੇ।
ਮਾਤ ਛੁੱਟ ਕਾਵੇ ਕਹਾਂ ਏਤ ਨੋ ਸੋ ਹੋਏ ਜ਼ੋਰ,
ਮਾਂ ਵਿਚ ਇੰਨਾ ਜ਼ੋਰ ਹੋਵੇ ਤੇ ਛੇਵੇਂ ਪਾਤਸ਼ਾਹ ਜਿੰਨਾ ਤਾਕਤ ਤਾਣ ਹੋਵੇ ਤੇ ਮਾਂ ਛਡਾਵੇ, ਕਹਿੰਦੇ ਸਤਿਗੁਰੂ ਛੇਵੇਂ ਪਾਤਸ਼ਾਹ ਗੁੱਤ ਫੜੀ, ਮਾਂ ਪੂਰਾ ਤਾਣ ਲਾ ਹਟੀ, ਗੁੱਤ ਨਹੀਂ ਛਡਾ ਸਕੀ।
ਦਾਸੀ ਕੋ ਪੁਕਾਰੇ ਰਿਸ ਭਰੀ ਕਿਉਂ ਨਾ ਆਵੇ ਪਾਸ,
ਮਾਤਾ ਗੰਗਾ ਜੀ ਗੁੱਸੇ ਵਿਚ ਆਏ, ਲਾਗੇ ਖੜੀਆਂ ਦਾਸੀਆਂ ਨੂੰ ਆਵਾਜ਼ ਮਾਰਦੇ ਨੇ।
ਕੰਪਤ ਸਰੀਰ ਤ੍ਰਾਸ ਤਾਰੇ ਉਤਪਾਤ ਕੋਰ,
ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਉਹ ਕੀ ਵੇਖਦੀਆਂ ਖੜੀਆਂ, ਤਮਾਸ਼ਾ ਤੱਕਦੀਆਂ ਆਉਂਦੀਆਂ ਕਿਉਂ ਨੀ, ਮੇਰੀ ਮਦਦ ਕਿਉਂ ਨੀ ਪਿਆ ਕਰਦੀਆਂ, ਨੇੜੇ ਆਓ। ਕਹਿੰਦੇ ਉਹ ਵੀ ਕੰਬਦੀਆਂ ਸਰੀਰ ਧਾਰ ਕੇ ਕੋਲ ਆਈਆਂ।
ਮਿਲੀ ਗਨ ਆਏ ਨੀਠ ਨੀਠ ਕਰ ਛੋਰੀ ਤਬ,
ਕੋਲ ਆ ਕੇ ਫਿਰ ਮਿਲੀਆਂ ਤੇ ਫਿਰ ਸਹਿਜੇ ਸਹਿਜੇ ਸਤਿਗੁਰਾਂ ਦੇ ਹੱਥ ਤੋਂ ਵਿੱਚੋਂ ਇਸ ਦਾਈ ਦੀ ਜਿਹੜੀ ਗੁੱਤ ਹੈ ਉਹ ਛੁਡਾਈ।
ਕੰਠ ਸੁਣ ਲਗਾਇਓ ਨੰਦ ਪਰੇ ਉਹ ਬਿਲੰਦ ਸ਼ੋਰ,
ਮਾਂ ਗੰਗਾ ਨੇ ਘੁੱਟ ਕੇ ਛੇਵੇਂ ਪਾਤਸ਼ਾਹ ਨੂੰ ਗਲ ਨਾਲ ਲਾਇਆ, ਸਭ ਪਾਸੇ ਸ਼ੋਰ ਮਚਿਆ ਹੋਇਆ।
ਪਰੀ ਜਿਸ ਠੋਰ ਆਵ ਲੋਕਤ ਨ ਤਾਈ ਔਰ,
ਜਿੱਥੇ ਪਈ ਹੋਈ ਆ ਇਹਦੇ ਤਰਫ ਕੋਈ ਨੀ ਪਿਆ ਵੇਖਦਾ, ਇਹਦੇ ਵੱਲ ਵੇਖਣ ਨੂੰ ਚਿੱਤ ਨੀ ਪਿਆ ਕਰਦਾ, ਇਹੋ ਜਿਹੀ ਇਹਦੀ ਦਸ਼ਾ ਹੋਈ।
ਡਰੀ ਉਰ ਹੋਰ ਤਾਈ ਬਾਨ ਨਿਜ ਛੋਰ ਛੋਰ,
ਤੇ ਕਹਿੰਦੇ ਸਭ ਇਧਰ ਉਧਰ ਦੌੜ ਕੇ ਵੇਖਣ ਲੱਗੀਆਂ ਭੱਜ ਕੇ, ਕਿ ਪਤਾ ਨੀ ਇਹ ਕੌਣ ਸੀ ਦੁਰਾਚਾਰਣੀ ਇਸਤਰੀ।
ਮਰੀ ਦੁਰਾਚਾਰਨੀ ਤੇ ਕੁਛ ਕ ਪ੍ਰਕਾਸ਼ ਭਇਓ,
ਖਾਲਸਾ ਜੀ ਹੁਣ ਜਦੋਂ ਇਹ ਦੁਰਾਚਾਰਨੀ ਮਰ ਗਈ ਨਾ, ਤੇ ਮਰਨ ਤੋਂ ਬਾਅਦ ਇਹਦੇ ਸਰੀਰ ਚੋ ਅਚਨ ਚੇਤ ਥੋੜਾ ਜਿਹਾ ਪ੍ਰਕਾਸ਼ ਨਿਕਲਿਆ।
ਬੀਜਰੀ ਕੀ ਰੀਤ ਥਰ ਕਾਈ ਹੈ ਅਜਰ ਬੀਚ,
ਏਦਾਂ ਲੱਗਦਾ ਜਿਵੇਂ ਵਿਹੜੇ ਚ ਬਿਜਲੀ ਚਮਕਣ ਲੱਗੀ ਹੈ, ਬਿਜਲੀ ਦੀ ਚਮਕ ਜੀ ਇਹਦੇ ਸਰੀਰ ਵਿੱਚੋਂ ਨਿਕਲੀ ਹੈ।
ਸਭ ਕੇ ਬਿਲੋਚਨ ਗਏ ਹੈ ਮੁੰਦ ਤੇ ਛਿਨ,
ਇਕਦਮ ਬਿਜਲੀ ਇੰਨੀ ਜ਼ਿਆਦਾ ਚਮਕੀ ਪ੍ਰਕਾਸ਼ ਹੋਇਆ ਕਿ ਸਾਰਿਆਂ ਦੀਆਂ ਅੱਖਾਂ ਇੱਕ ਵਾਰੀ ਬੰਦ ਹੋ ਗਈਆਂ।
ਬੋਲਤ ਨ ਬੈਨ ਕੋਈ ਹੇਰ ਕੇ ਕਰਮ ਨੀਚ,
ਕਹਿੰਦੇ ਵੇਖ ਕੇ ਇਹੋ ਜਿਹਾ ਕਰਮ ਕੋਈ ਨੀ ਪਿਆ ਬੋਲਦਾ, ਹੈਰਾਨ ਨੇ ਵੀ ਹੈ ਕੌਣ ਇਹ ਇਸਤਰੀ, ਇਕਦਮ ਇਹਦੇ ਚੋਂ ਇਹ ਲੋਹ ਕਿਵੇਂ ਨਿਕਲੀ ਹੈ, ਇਹ ਪ੍ਰਕਾਸ਼ ਕਿਵੇਂ ਜਿਹਾ ਨਿਕਲਿਆ ਹੈ।
ਹੱਥ ਜੁਗ ਪਾਮ ਕੋ ਪਸਾਰ ਕੇ ਪਰੀ ਹੈ ਤਰ,
ਦੋਵੇਂ ਹੱਥ ਤੇ ਪੈਰ ਪਸਾਰ ਕੇ ਉਹ ਦਾਈ ਪੂਤਣਾ ਕਪਟੀ ਉਥੇ ਜ਼ਮੀਨ ਦੇ ਉੱਤੇ ਲਿਟੀ ਹੋਈ ਹੈ।
ਦਾਸ ਗਨ ਦਾਸੀ ਮਿਲ ਦੇਖੀ ਸੋ ਗਰਸੀ ਹੈ ਮੀਚ,
ਕਹਿੰਦੇ ਦਾਸੀਆਂ ਦਾਸ ਨੇ ਕੋਲ ਹੋ ਕੇ ਵੇਖਿਆ ਵੀ ਮਰ ਚੁੱਕੀ ਹੈ, ਇਹਦੇ ਪ੍ਰਾਣ ਨਿਕਲ ਚੁੱਕੇ ਨੇ।
ਜੀਵ ਗਏ ਉੱਪਰ ਅਪਰ ਦੇਹ ਧਾਰ ਕਰ,
ਇਹਦੇ ਵਿੱਚੋਂ ਇੱਕ ਸਰੀਰ ਨਿਕਲਿਆ, ਉਹ ਸੂਖਮ ਸਰੀਰ ਪ੍ਰਕਾਸ਼ ਦਾ ਆਕਾਸ਼ ਵਿੱਚ ਜਾ ਕੇ ਉਹਨੇ ਹੋਰ ਹੀ ਰੂਪ ਬਣਾ ਲਿਆ, ਦਾਈ ਚੋਂ ਜਿਹੜੀ ਸਰੂਪ ਦੇਹ ਨਿਕਲੀ ਹੈ ਜਿਹਨੂੰ ਅੰਦਰਲਾ ਸੂਖਸ਼ਮ ਸਰੀਰ ਕਹਿੰਦੇ ਨੇ ਉਹ ਨਿਕਲਿਆ ਉਹਦਾ ਹੋਰ ਹੀ ਸਰੂਪ ਆਕਾਸ਼ ਵਿੱਚ ਜਾ ਬਣਿਆ।
ਮੂਰਛਤ ਕੋਈ ਲੱਖ ਤਾਂ ਕੇ ਮੁੱਖ ਬਾਰ ਸੀ ਚ,
ਕਈ ਕੋਲ ਆ ਕੇ ਵੇਖਦੇ ਨੇ ਵੀ ਮਰ ਗਈ ਆ ਕਿ ਜਿਉਂਦੀ ਆ, ਕਈਆਂ ਨੇ ਪਾਣੀ ਦੇ ਛੱਟੇ ਵੀ ਮਾਰੇ ਵੀ ਸ਼ਾਇਦ ਜਿਉਂਦੀ ਹੋਵੇ, ਮੂਰਛਤ ਨਾ ਹੋਈ ਹੋਵੇ, ਕਹਿੰਦੇ ਇਸ ਤਰ੍ਹਾਂ ਵੇਖਦੇ ਨੇ।
ਦੋਹਰਾ ਇਸ ਪ੍ਰਕਾਰ ਜਬ ਮਰ ਗਈ ਅਪਰ ਦੇ ਤਰ ਸੋਏ,
ਜਦੋਂ ਇਹ ਪੂਤਣਾ ਦਾਈ ਮਰ ਗਈ ਤੇ ਮਰਨ ਤੋਂ ਬਾਅਦ ਇਹਨੇ ਹੋਰ ਸਰੀਰ ਆਕਾਸ਼ ਵਿੱਚ ਧਾਰਨ ਕਰ ਲਿਆ।
ਛਪ ਆਕਾਸ਼ ਮੈਂ ਭੇਦ ਨਿਜ ਪਨਤ ਸੁਨਤ ਸਭ ਕੋਏ,
ਔਰ ਆਕਾਸ਼ ਵਿੱਚ ਛਪੀ ਹੋਈ ਆਪਣਾ ਸਾਰਾ ਭੇਦ ਬੋਲ ਕੇ ਸੁਣਾਉਣ ਲੱਗੀ। ਆਕਾਸ਼ ਵਿੱਚੋਂ ਬੋਲੀ ਦੀ ਆਵਾਜ਼ ਆਉਣ ਲੱਗੀ ਤੇ ਆਪਣਾ ਭੇਤ ਦੱਸਣ ਲੱਗੀ, ਮੈਂ ਕੌਣ ਹਾਂ, ਕਿਵੇਂ ਇੱਥੇ ਪਹੁੰਚੀ ਹਾਂ, ਉਹ ਸਾਰੀ ਗੱਲ ਦੱਸ ਰਹੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ